ਲੋ ਜੀ ਬੁੱਧਵਾਰ ਦੀ ਸਵੇਰ ਤੇ ਬੁੱਧਵਾਰ ਦੀ ਸਵੇਰ ਦੇ ਨਾਲ ਮੈਂ ਸੁਪ੍ਰੀਤ ਹਾਜ਼ਰ ਹਾਂ ਐਡੀਲੇਡ ਸਟੂਡੀਓ ਤੋਂ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਥੋੜੀ ਤਕਨੀਕੀ ਪ੍ਰੋਬਲਮ ਆ ਰਹੀ ਸੀ, ਇਹਦੇ ਕਰਕੇ ਲੱਗ ਰਿਹਾ ਸੀ ਕਰਕੇ ਪ੍ਰੋਗਰਾਮ ਸ਼ਾਇਦ ਅੱਜ ਨਾ ਚੱਲ ਪਾਏ, ਪਰ ਚਲੋ ਅੱਜ ਤੁਹਾਡੇ ਨਾਲ ਮਿਲਣਾ ਲਿਖਿਆ ਸੀਗਾ, ਇਸ ਕਰਕੇ ਸਾਰੀਆਂ ਪ੍ਰੋਬਲਮ ਪਾਰ ਕਰਦੇ ਹੋਏ ਮੈਂ ਸੁਪ੍ਰੀਤ ਹਾਜ਼ਰ ਹਾਂ ਜੀ। ਸੋ ਲਾਉਂਦੇ ਹਾਂ ਰੌਣਕਾਂ ਸੀ ਪ੍ਰੋਗਰਾਮ ਲਹਿਰਾਂ ਦੇ ਵਿਚ। ਸੋ ਤਰੀਕ ਅੱਜ ਹੋ ਗਈ ਹੈ ਜੀ 15 ਸਤੰਬਰ ਤੇ ਸਾਲ ਚੱਲ ਰਿਹਾ ਹੈ 2021 ਦਾ, ਦਿਨ ਬੁੱਧਵਾਰ, ਔਰ ਬੁੱਧਵਾਰ ਦੀ ਸਵੇਰ ਦੇ ਇਸ ਵੇਲੇ ਐਡੀਲੇਡ ਦੀਆਂ ਘੜੀਆਂ ਤੇ 7:35 ਹੋ ਚੁੱਕੇ ਨੇ, ਔਰ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:05 ਜਿਹੜੇ ਆਸਟ੍ਰੇਲੀਆ ਦੇ ਵਿਚ ਹੋ ਚੁੱਕੇ ਨੇ। ਸੋ ਬਾਕੀ ਜੀ ਉਮੀਦ ਤੇ ਅਰਦਾਸ ਕਰਦੀ ਹਾਂ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ, ਤੁਸੀਂ ਹੱਸਦੇ ਖੇਡਦੇ ਮੁਸਕਰਾਉਂਦੇ ਗੁਣਗੁਣਾਉਂਦੇ, ਹੈ ਨਾ। ਸੋ ਆਓ ਜ਼ਿੰਦਗੀ ਦੇ ਕੁਝ ਗੀਤ ਹੁਣ ਅਸੀਂ ਇਸ ਪ੍ਰੋਗਰਾਮ ਦੇ ਵਿਚ ਗਾਉਂਦੇ ਹਾਂ, ਰਲ ਕੇ ਯਾਦਾਂ ਨੂੰ ਯਾਦ ਕਰਦੇ ਹਾਂ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਨੂੰ। ਸੋ ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਨਾਲ ਨੇ ਤਕਨੀਕੀ ਦੇਖ ਰੇਖ ਦੇ ਲਈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹਾਂ। ਸੋ ਆਓ ਚਿਹਰਿਆਂ ਤੇ ਲੈ ਕੇ ਆਉਂਦੇ ਹਾਂ ਇੱਕ ਵੱਡੇ ਵਾਲੀ ਸਮਾਈਲ ਦਿਲ ਵਿਚ, ਸ਼ੁਕਰਾਨਾ ਤੇ ਸਰਬੱਤੇ ਭਲੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣਾਓ ਜੀ, ਕਿਵੇਂ ਦਾ ਰਿਹਾ ਹਫਤਾ ਤੁਹਾਡਾ? ਪਿਛਲੇ ਹਫਤੇ ਮੈਂ ਨਹੀਂ ਆ ਸਕੀ, ਉਹਦੇ ਲਈ ਮਾਫੀ ਚਾਹੁੰਦੀ ਹਾਂ। ਸੋ ਜ਼ਿੰਦਗੀ ਦੀ ਦੌੜ ਦੇ ਵਿਚ ਕੰਮ ਕਾਰ ਕਰਦਿਆਂ ਕਈ ਕੁਝ ਚੱਲਦਾ ਰਹਿੰਦਾ, ਕਦੀ ਕੁਝ ਕੰਮ ਆ ਜਾਂਦੇ ਆ, ਕਦੀ ਸਿਹਤ ਖਰਾਬ ਹੋ ਜਾਂਦੀ ਹੈ, ਕਦੀ ਬੱਚਿਆਂ ਦੀ ਸਿਹਤ, ਕਦੀ ਉਹਨਾਂ ਦੇ ਕੰਮ। ਸੋ ਕਈ ਕੁਝ ਚੱਲਦਾ ਰਹਿੰਦਾ, ਪਰ ਫਿਰ ਵੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਨਾਲ ਹਰ ਹਫਤੇ ਰਾਬਤਾ ਜਿਹੜਾ ਜ਼ਰੂਰ ਕਾਇਮ ਕਰਕੇ ਰੱਖਿਆ ਕਰਾਂ, ਪਰ ਕਦੀ ਕਦੀ ਜਿਹੜਾ ਮੇਰੇ ਤੋਂ ਐਬਸੈਂਟ ਹੋ ਜਾਂਦੀ ਹਾਂ, ਮੈਂ ਉਹਦੇ ਲਈ ਮਾਫੀ ਚਾਹੁੰਦੀ ਹਾਂ। ਸੋ ਪ੍ਰੋਗਰਾਮ ਦੇ ਵਿਚ ਅੱਜ ਹਮੇਸ਼ਾ ਦੀ ਤਰ੍ਹਾਂ ਉਹੀ ਆਪਣੀਆਂ ਯਾਦਾਂ ਯਾਦ ਕਰਾਂਗੇ ਤੁਹਾਡੇ ਸੁਨੇਹੇ ਤੇ ਕੁਝ ਗੀਤ ਸੰਗੀਤ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਚਲਾਉਣਾ ਹੈ। ਸੋ ਤੁਸੀਂ ਵੀ ਕੋਈ ਸੁਨੇਹਾ ਪ੍ਰੋਗਰਾਮ ਦੇ ਵਿਚ ਭੇਜਣਾ ਚਾਹੁੰਦੇ ਹੋ ਤੇ ਜ਼ਰੂਰ ਭੇਜੋ, ਮੈਂ ਤੁਹਾਨੂੰ ਪਤਾ ਜ਼ਰੂਰ ਦੱਸਦੀ ਹਾਂ। ਪਰ ਉਸ ਤੋਂ ਪਹਿਲਾਂ ਇੱਕ ਗੀਤ ਜਿਹੜਾ ਸੁਣਦੇ ਆ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਦੇ ਨਾਲ, ਤੇ ਉਸ ਤੋਂ ਬਾਅਦ ਮੈਂ ਦੱਸਦੀ ਹਾਂ ਵੀ ਚਿੱਠੀਆਂ ਤੁਸੀਂ ਕਿਹੜੇ ਸਿਰਨਾਵੇ ਤੇ ਪਾਉਣੀਆਂ, ਉਹ ਸਿਰਨਾਵਾਂ ਵੀ ਦਿੰਨੀ ਆ, ਤੇ ਨਾਲੇ ਦੱਸਦੀ ਹਾਂ ਕਿ ਅੱਜ ਪ੍ਰੋਗਰਾਮ ਅਸੀਂ ਕਿਸ ਚੀਜ਼ ਤੇ ਕਰਨਾ, ਕਿਹੜੀਆਂ ਯਾਦਾਂ ਨੂੰ ਯਾਦ ਕਰਾਂਗੇ ਅੱਜ ਪ੍ਰੋਗਰਾਮ ਦੇ ਵਿਚ। ਉਸ ਤੋਂ ਪਹਿਲਾਂ ਇਹ ਗੀਤ
ਓਏ ਜੋ ਦਿਸ ਹੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ ਚਮਕ ਚਮਕ ਕੇ ਤਾਰੇ ਨਾਨਕ ਨਾਨਕ ਬੋਲ ਰਹੇ ਏ ਚਾਨਣ ਦੇ ਬਣ ਜਾ ਰੇ ਜੋ ਵੇਖਣ ਦੇ ਵਿੱਚ ਇੱਕ ਲੱਗਦੇ ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਮੈਨੂੰ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਚਾਨਣ ਦੀ ਟਕਸਾਲ ਹੈ ਜਿੱਥੇ ਵਜਦਾਨ ਹੱਦ ਨਾ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਹਨੇਰਾ ਫੈਲਣ ਲੱਗਦਾ ਹੋ ਜਾਂਦੇ ਪ੍ਰਕਾਸ਼ਮਈ ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ ਔਖੇ ਵੇਲੇ ਜੁੜ ਜਾਂਦੇ ਨੇ ਸਰਬ ਸਾਂਝੀ ਅਰਦਾਸ ਲਈ ਇਹ ਜਾਤ ਪਾਤ ਤੋਂ ਉੱਤੇ ਤੇ ਆਪਸ ਵਿੱਚ ਇੱਕ ਮਿੱਕ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਨਾਨਕ ਜੀ ਦੇ ਸਿੱਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਅਸੀਂ ਹੀ ਫੁੱਲੇ ਮਟਕੇ ਹਾਂ ਇਸ ਨੂੰ ਹੈ ਸਭ ਆਜਿਓ ਨਾਨਕ ਆਦ ਜੁਗਾ ਜਿਓ ਨਾਨਕ ਆਦ ਜੁਗਾ ਜਿਓ
ਤੋਂ ਪਹਿਰ ਵੈਰਾਗ ਜਿਹਾ ਕੋਈ ਅੰਦਰੇ ਅੰਦਰ ਰਿਸਦਾ ਹੈ ਮੈਨੂੰ ਹਰ ਇੱਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿਸਦਾ ਹੈ ਮੈਨੂੰ ਹਰ ਇੱਕ ਚੀਜ਼ ਦੇ ਉੱਤੇ ਨਾਨਕ ਲਿਖਿਆ ਦਿਸਦਾ ਹੈ ਤੇਰੀ ਮਿਹਰ ਨੇ ਅੰਮ੍ਰਿਤ ਕਰ ਦੇਣੇ ਜੋ ਆਵਾ ਗੌਣ ਚ ਬਿਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਇਹ ਚਿੱਟੇ ਚਿੱਟੇ ਤਾਰੇ ਗੁਰੂ ਨਾਨਕ ਜੀ ਦੇ ਸਿੱਖ ਲੱਗਦੇ ਹਰ ਜੀਵ ਦੀ ਮੰਜ਼ਿਲ ਕੋਈ ਹੈ ਰਸਤਾ ਗੁਰ ਪ੍ਰਸਾਦ ਜੀਓ ਨਾਨਕ ਆਦ ਜੁਗਾ ਜੀਓ ਨਾਨਕ ਆਦ ਜੁਗਾ ਜੀਓ ਬੈਠ ਕੇ ਜਪੀਏ ਨਾਮ ਤੇਰਾ ਸਮਰੱਥ ਬਾਬਾ ਤੂੰ ਹੀ ਸਿਰਜਣ ਮੇਟਣ ਵਾਲਾ ਸਭ ਕੁਝ ਤੇਰੇ ਹੱਥ ਬਾਬਾ ਸਭ ਕੁਝ ਤੇਰੇ ਹੱਥ ਬਾਬਾ ਤੂੰ ਹੀ ਸੱਚਾ ਬਾਬਲ ਹੈ ਸਭ ਤੇਰੀ ਹੀ ਔਲਾਦ ਜੀਓ ਨਾਨਕ ਆਜ ਜੁਗਾ ਜੀਓ ਨਾਨਕ ਆਜ ਜੁਗਾ ਜੀਓ ਨਾਨਕ ਆਜ ਜੁਗਾ ਜੀਓ ਨਾਨਕ ਆਜ ਜੁਗਾ ਜੀਓ
ਲਓ ਜੀ ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿਚ ਨਾਨਕ ਆਪ ਜੁਗਾ ਜੀ ਉਹ ਬਹੁਤ ਸੋਹਣਾ ਗੀਤ ਔਰ ਦਲਜੀਤ ਦੋਸਾਂਝ ਦੇ ਹਮੇਸ਼ਾ ਹੀ ਗੀਤ ਕੋਈ ਨਾ ਕੋਈ ਧਾਰਮਿਕ ਗੀਤ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜ਼ਰੂਰ ਆਉਂਦਾ ਹੁੰਦਾ ਸੋ ਇਸ ਵਾਰੀ ਵੀ ਉਹ ਠੀਕ ਹੈ ਤੇ ਹੋਰ ਜੀ ਐਡੀਲੇਡ ਦੀ ਜੇ ਮੈਂ ਗੱਲ ਕਰਾਂ ਅੱਜ ਤੇ ਐਡੀਲੇਡ ਦੇ ਵਿਚ ਬੜੀ ਸੋਹਣੀ ਸਵੇਰ ਚੜੀ ਆ ਬੜੀ ਪਿਆਰੀ ਜਿਹੀ ਇੱਕ ਸਪਰਿੰਗ ਦੀ ਜਿਹੜੀ ਸਵੇਰ ਜਿੱਦਾਂ ਦੀ ਹੁੰਦੀ ਆ ਸੋ ਧੁੱਪ ਵੀ ਚੜੀ ਹੋਈ ਆ ਤੇ ਹਲਕੀ ਹਲਕੀ ਠੰਡਕ ਵੀ ਅਜੇ ਤੱਕ ਮੌਸਮ ਦੇ ਵਿਚ ਹੈਗੀ ਆ ਔਰ ਅੱਜ ਐਡੀਲੇਡ ਦੀ ਗੱਲ ਕਰਾਂ ਤੇ ਦਿਨ ਬਿਲਕੁਲ ਸਾਫ਼ ਰਹਿਣਾ ਔਰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਤੱਕ ਜਾਣਾ ਸੋ ਵੈਸੇ ਤੇ ਸਾਰੇ ਆਸਟ੍ਰੇਲੀਆ ਦੇ ਵਿਚ ਹੀ ਸਪਰਿੰਗ ਚੱਲ ਰਿਹਾ ਔਰ ਇਨ੍ਹਾਂ ਦਿਨਾਂ ਦੇ ਵਿਚ ਇਹੀ ਤਾਪਮਾਨ ਰਹਿੰਦਾ ਅਰਾਊਂਡ 20 ਡਿਗਰੀ ਤੱਕ ਪਰ ਕਦੀ ਕਦੀ ਥੋੜੀ ਗਰਮੀ ਹੋ ਜਾਂਦੀ ਆ ਕਦੀ ਕਦੀ ਥੋੜੀ ਠੰਡ ਵੀ ਹੋ ਜਾਂਦੀ ਆ ਸੋ ਸਿਡਨੀ ਦੀ ਗੱਲ ਕਰਾਂ ਤੇ ਉੱਥੇ ਵੀ ਅੱਜ ਹਲਕੀ ਬੱਦਲਬਾਈ ਦੇ ਨਾਲ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਤੱਕ ਰਹਿਣਾ ਮੈਲਬਰਨ ਦਾ ਤਾਪਮਾਨ ਵੀ ਅੱਜ 16 ਡਿਗਰੀ ਤੱਕ ਜਾਣਾ ਤੇ ਧੁੱਪ ਜਿਹੜੀ ਆ ਪਰ ਚੜੀ ਰਹਿਣੀ ਆ ਉੱਥੇ ਔਰ ਪਰਥ ਦੀ ਗੱਲ ਕਰਾਂ ਤੇ ਵੱਧ ਤੋਂ ਵੱਧ ਤਾਪਮਾਨ 20 ਦੇ ਨਾਲ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਪਰਥ ਦੇ ਵਿਚ ਤੇ ਬ੍ਰਿਸਬੇਨ ਦੇ ਵਿਚ ਵੀ ਮੌਸਮ ਬਿਲਕੁਲ ਸਾਫ਼ ਤੇ ਵੱਧ ਤੋਂ ਵੱਧ ਤਾਪਮਾਨ ਅੱਜ 24 ਡਿਗਰੀ ਤੱਕ ਜਿਹੜਾ ਬ੍ਰਿਸਬੇਨ ਦਾ ਰਹਿਣਾ ਤੇ ਬਾਕੀ ਅੱਜ ਤੁਹਾਡੇ ਨਾਲ ਮੈਂ ਨਿੱਘੀਆਂ ਜਿਹੀਆਂ ਯਾਦਾਂ ਯਾਦ ਕਰਨੀਆਂ ਕਿਹੜੀਆਂ ਯਾਦਾਂ ਉਹ ਵੀ ਦੱਸਦੀਆਂ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਤੁਸੀਂ ਆਪਣੇ ਸੁਨੇਹੇ ਕਿਸ ਪਤੇ ਤੇ ਭੇਜਣੇ ਆ ਜੀ ਹਾਂ ਤੁਸੀਂ ਈਮੇਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿਚ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣੇ ਸੁਨੇਹੇ ਭੇਜ ਸਕਦੇ ਹੋ request@harmanradio.com ਹੈਗਾ ਜੀ ਈਮੇਲ ਦਾ ਪਤਾ ਤੇ ਉਸ ਤੋਂ ਇਲਾਵਾ ਜੇ ਤੁਸੀਂ ਟੈਲੀਗ੍ਰਾਮ ਯੂਜ ਕਰਦੇ ਹੋ ਤੇ ਉਹਦੇ ਵਿਚ @harmanradio ਤੇ ਸਰਚ ਕਰਕੇ ਆਪਣੇ ਮੈਸੇਜਸ ਜਿਹੜੇ ਪਹੁੰਚਾ ਸਕਦੇ ਹੋ ਪ੍ਰੋਗਰਾਮ ਦੇ ਵਿਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ ਤੇ ਬਾਕੀ ਪ੍ਰੋਗਰਾਮ ਦੇ ਵਿਚ ਕੁਝ ਗੱਲਾਂ ਮੇਰੀਆਂ ਤੇ ਕੁਝ ਤੁਹਾਡੀਆਂ ਜਿਹੜੀਆਂ ਗੱਲਾਂ ਘੱਟ ਹੁੰਦੀਆਂ ਸਾਡੀਆਂ ਯਾਦਾਂ ਜ਼ਿਆਦਾ ਹੁੰਦੀਆਂ ਪ੍ਰੋਗਰਾਮ ਦੇ ਵਿਚ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਵੀ ਕੁਝ ਯਾਦਾਂ ਯਾਦ ਕਰਨੀਆਂ ਤੁਹਾਡੇ ਨਾਲ ਇਸ ਹਫਤੇ ਚ ਸੋਚ ਰਹੀ ਸੀ ਕਿਸਾਨ ਈ ਅੰਦੋਲਨ ਜੋ ਚੱਲ ਰਹੇ ਆ ਸਾਲ ਤੋਂ ਜ਼ਿਆਦਾ ਹੋ ਗਿਆ ਉਹਨਾਂ ਨੂੰ ਡਟੇ ਹੋਏ ਆ ਕਿਸਾਨ ਉਦਾਂ ਦੇ ਉਦਾਂ ਹੀ ਆਪਣੇ ਉਸੇ ਜਜ਼ਬੇ ਦੇ ਨਾਲ ਬੇਸ਼ੱਕ ਸਾਡੀਆਂ ਪੋਸਟਾਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕੁਝ ਘੱਟ ਗਈਆਂ ਅਸੀਂ ਵੀ ਆਪਣੇ ਕੰਮਾਂ ਚ ਮਸਰੂਫ ਹੋ ਗਏ ਆ ਓਨੀ ਗੱਲ ਉੱਥੇ ਦੀ ਨਹੀਂ ਹੁੰਦੀ ਜਿੰਨੀ ਸ਼ੁਰੂਆਤੀ ਦਿਨਾਂ ਦੇ ਵਿਚ ਹੁੰਦੀ ਸੀ ਪਰ ਜਦੋਂ ਅੱਜ ਵੀ ਨਜ਼ਰ ਚੁੱਕ ਕੇ ਪਿੱਛੇ ਦੇਖਦੇ ਆ ਉਸ ਅੰਦੋਲਨ ਵੱਲ ਤੇ ਉੱਥੇ ਖੜੇ ਸਾਡੇ ਬਜ਼ੁਰਗ ਸਾਡੇ ਵੀਰ ਸਾਡੇ ਬਜ਼ੁਰਗ ਜਿਹੜੇ ਆ ਉਹ ਜਿਉਂ ਦੇ ਤਿਉਂ ਡਟੇ ਹੋਏ ਆ ਆਪਣੀ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਹੱਕਾਂ ਦੇ ਲਈ ਆਪਣੀਆਂ ਮੰਗਾਂ ਲੈ ਕੇ ਮੌਸਮ ਬਦਲੇ ਆ ਬਰਸਾਤਾਂ ਗਈਆਂ ਸਰਦੀ ਆਈ ਸਰਦੀ ਤੋਂ ਬਾਅਦ ਗਰਮੀ ਆਈ ਔਰ ਗਰਮੀਆਂ ਤੋਂ ਬਾਅਦ ਫਿਰ ਬਰਸਾਤਾਂ ਉਹ ਹੜਾਂ ਦੇ ਵਿਚ ਵੀ ਉਦਾਂ ਦੇ ਉਦਾਂ ਹੀ ਉਹਨਾਂ ਦੇ ਹੌਸਲੇ ਬੁਲੰਦ ਰਹੇ ਸੋ ਸਾਡੇ ਲਈ ਬੈਠ ਕੇ ਗੱਲ ਕਰਨੀ ਬੜੀ ਈਜ਼ੀ ਹੁੰਦੀ ਆ ਗਰਮੀ ਸੀ ਜੀ ਸਰਦੀ ਸੀ ਸਾਡੇ ਲਈ ਉਹ ਇੱਕ ਵਰਡ ਦੇ ਵਿਚ ਹੀ ਅਸੀਂ ਸੀਜ਼ਨ ਲੰਘਾ ਦਿੰਨੇ ਆ ਪਰ ਉਹ ਸਾਰੇ ਮਹੀਨੇ ਉਹ ਸਾਰੇ ਦੁੱਖ ਦਰਦ ਆਪਣੇ ਪਿੰਡੇ ਤੇ ਹੰਡਾਉਣੇ ਕੋਈ ਸੌਖੀ ਗੱਲ ਨਹੀਂ ਪੱਥਰਾਂ ਦਾ ਦਿਲ ਵੀ ਪਸੀਸ ਜਾਂਦਾ ਪਰ ਪਤਾ ਨਹੀਂ ਕੀ ਚੱਕਰ ਆ ਕਿ ਸਾਡੀ ਸਰਕਾਰ ਦੇ ਸਿਰ ਚ ਜਿਹੜੀ ਜੂਨ ਹੀ ਰੇਂਗ ਰਹੀ ਸੋ ਅਰਦਾਸ ਹੈ ਕਿ ਇਹ ਉਹ ਆਪਣੇ ਆਪਣੇ ਘਰਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਵਾ ਕੇ ਵਾਪਸ ਮੁੜਨ ਔਰ ਆਪਣੀ ਜ਼ਿੰਦਗੀ ਓਦਾਂ ਹੀ ਨਾਰਮਲ ਫੇਰ ਤੋਂ ਸ਼ੁਰੂ ਕਰ ਸਕਣ। ਸੋ ਇਹ ਜਦੋਂ ਦਿਮਾਗ ਚ ਚੱਲ ਰਿਹਾ ਸੀ ਕਿਸਾਨੀ ਅੰਦੋਲਨ ਬਾਰੇ ਤੇ ਉਸ ਤੋਂ ਪਹਿਲਾਂ ਸੋਚ ਰਹੀ ਸੀ ਕਿ ਅੰਦੋਲਨ ਤੇ ਹੁਣ ਜੁੜਿਆ, ਉਸ ਤੋਂ ਪਹਿਲਾਂ ਸਿਰਫ ਕਿਸਾਨੀ ਸੀ। ਉਹ ਕਿਸਾਨੀ ਕਿਹੋ ਜਿਹੀ ਸੀ? ਬਸ ਜਦੋਂ ਕੋਈ ਗੱਲ ਹੁੰਦੀ ਆ ਤੇ ਫਿਰ ਮੈਂ ਗੁਆਚ ਜਾਂਦੀ ਹਾਂ ਆਪਣੇ ਬਚਪਨ ਦੇ ਵਿਚ। ਔਰ ਆਪਣੇ ਬਚਪਨ ਦੇ ਦਿਨਾਂ ਵਿਚ ਸੋਚ ਰਹੀ ਸੀ ਕਿ ਕਿਸਾਨੀ ਕਿਵੇਂ ਦੀ ਹੁੰਦੀ ਸੀ। ਹੌਲੀ ਹੌਲੀ ਏਦਾਂ ਹੋ ਗਿਆ ਕਿ ਕਿਸਾਨੀ ਸਿਰਫ ਜੱਟਾਂ ਤੱਕ ਸੀਮਤ ਕਰ ਦਿੱਤੀ ਗਈ ਪਈ, ਚਾਹੇ ਉਹ ਮੀਡੀਆ ਦੀ ਗੱਲ ਕਰੀਏ, ਚਾਹੇ ਗਾਣਿਆਂ ਦੀ ਗੱਲ ਕਰੀਏ ਜਾਂ ਫਿਲਮਾਂ ਦੀ ਗੱਲ ਕਰੀਏ, ਉਹਨਾਂ ਦੇ ਵਿਚ ਇਹੀ ਜ਼ਿਆਦਾ ਆਉਣ ਲੱਗ ਗਿਆ ਭਾਈ ਜੱਟ ਜਿਹੜੇ ਆ ਉਹਨਾਂ ਦੇ ਕੋਲ ਜ਼ਮੀਨ ਹੁੰਦੀ ਆ ਤੇ ਉਹੀ ਖੇਤੀ ਕਰਦੇ ਆ। ਪਰ ਜੇ ਸੱਚੀ ਗੱਲ ਦੱਸਾਂ ਤੇ ਜਿਨ੍ਹਾਂ ਇਲਾਕਿਆਂ ਦੇ ਵਿਚ ਅਸੀਂ ਵੱਡੇ ਪੜੇ ਹੋਏ ਆ, ਜਿਸ ਪੰਜਾਬ ਦੀ ਅਸੀਂ ਗੱਲ ਕਰਦੇ ਆ, ਉਸ ਪੰਜਾਬ ਦੇ ਵਿਚ ਮੇਰੇ ਬਚਪਨ ਦੇ ਦਿਨਾਂ ਵਿਚ ਹਰ ਕੋਈ ਕਿਸਾਨ ਹੁੰਦਾ ਸੀ। ਹਰ ਕੋਈ ਕਿਸਾਨ ਹੁੰਦਾ ਸੀ, ਬੇਸ਼ੱਕ ਉਹਦੀ ਦੁਕਾਨ ਵੀ ਹੁੰਦੀ ਸੀ ਪਰ ਫੇਰ ਵੀ ਉਹ ਕਿਸਾਨ ਵੀ ਹੁੰਦਾ ਸੀ। ਬੇਸ਼ੱਕ ਮੇਰੇ ਡੈਡੀ ਟੀਚਰ ਸੀਗੇ ਪਰ ਫੇਰ ਵੀ ਉਹ ਕਿਸਾਨ ਵੀ ਸੀ। ਜਾਤ ਕੋਈ ਵੀ ਹੋਵੇ, ਉਹਦਾ ਕੋਈ ਵੀ ਕੰਮ ਕਾਰ ਹੋਵੇ, ਪਰ ਉਹ ਕਿਸਾਨ ਜ਼ਰੂਰ ਹੁੰਦਾ ਸੀ। ਬੇਸ਼ੱਕ ਜ਼ਮੀਨ ਕਿੱਲਿਆਂ ਦੇ ਵਿਚ ਹੋਵੇ, ਚਾਹੇ ਕਨਾਲਾਂ ਦੇ ਵਿਚ ਹੋਵੇ ਜਾਂ ਮਰਲਿਆਂ ਦੇ ਵਿਚ ਹੋਵੇ, ਪਰ ਹਰ ਕੋਈ ਖੇਤੀ ਦੇ ਨਾਲ ਜੁੜਿਆ ਹੋਇਆ ਸੀ, ਕਿਸਾਨੀ ਦੇ ਨਾਲ ਜੁੜਿਆ ਹੋਇਆ ਸੀ, ਜਿੱਦਾਂ ਕਿਸਾਨੀ ਸਾਡੇ ਖੂਨ ਵਿਚ ਹੀ ਹੁੰਦੀ ਹੈ। ਹਰ ਮਾਂ ਬਾਪ ਫਕਰ ਸਮਝਦਾ ਹੁੰਦਾ ਸੀ ਆਪ ਵੀ ਹੱਥੀ ਕੰਮ ਕਰਨਾ ਕਿਸਾਨੀ ਦਾ, ਔਰ ਅੱਗੇ ਆਪਣੇ ਬੱਚਿਆਂ ਨੂੰ ਵੀ ਉਹ ਚੀਜ਼ਾਂ ਸਿਖਾਉਣੀਆਂ। ਸੋ ਅੱਜ ਸੋਚਿਆ ਕਿ ਕਿਉਂ ਨਾ ਅਸੀਂ ਉਸ ਕਿਸਾਨੀ ਦੀ ਗੱਲ ਕਰੀਏ ਜੋ ਅਸੀਂ ਬਚਪਨ ਵਿਚ ਦੇਖੀ ਤੇ ਹੰਡਾਈ ਹੋਈ ਹੈ, ਹੈ ਨਾ। ਔਰ ਇਹਦੇ ਲਈ ਤੁਹਾਡੇ ਸਾਥ ਦੀ ਜ਼ਰੂਰਤ ਹੈ। ਮੈਂ ਆਪਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਆਪਣੀਆਂ ਯਾਦਾਂ ਜਿਹੜੀਆਂ ਇਸ ਕਿੱਤੇ ਨਾਲ, ਕਿਸਾਨੀ ਨਾਲ ਜਾਂ ਆਪਣੇ ਖੇਤਾਂ ਨਾਲ ਜੁੜੀਆਂ ਕੋਈ ਵੀ ਯਾਦਾਂ ਜਿਹੜੀਆਂ ਉਹ ਮੇਰੇ ਨਾਲ ਜ਼ਰੂਰ ਸਾਂਝੀਆਂ ਕਰੋਗੇ। ਮੇਰੇ ਨਾਲ ਐਡੀਲੇਟ ਤੋਂ ਦਵਿੰਦਰ ਢਿੱਲੋਂ ਹੁਣੀ ਵੀ ਸਾਂਝ ਪਾਉਣਗੇ ਪ੍ਰੋਗਰਾਮ ਦੇ ਵਿਚ, ਜੋ ਕਿ ਇੰਡੀਆ ਦੇ ਵਿਚ ਵੀ ਕਿਸਾਨ ਹੀ ਸੀ ਤੇ ਉਨ੍ਹਾਂ ਨੇ ਇੱਥੇ ਆ ਕੇ ਵੀ ਉਹ ਕਿਸਾਨੀ ਦਾ ਜਿਹੜਾ ਕਿੱਤਾ ਨਹੀਂ ਛੱਡਿਆ, ਇੱਥੇ ਐਡੀਲੇਟ ਦੇ ਵਿਚ ਵੀ ਉਹ ਖੇਤੀ ਕਰਦੇ ਆ। ਸੋ ਉਹਨਾਂ ਦੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਾਂਗੇ। ਬਾਕੀ ਤੁਹਾਡੀ ਮੈਨੂੰ ਸੁਨੇਹਾ ਦਾ ਵੀ ਇੰਤਜ਼ਾਰ ਰਹੂਗਾ। ਔਰ ਮੈਂ ਗੱਲ ਸ਼ੁਰੂ ਕਰਾਂ ਆਪਣੀਆਂ ਯਾਦਾਂ ਦੀ, ਜਿਹੜੀਆਂ ਉਸ ਕਿਸਾਨੀ ਨਾਲ ਜੁੜੀਆਂ ਹੋਈਆਂ, ਉਸ ਖੇਤਾਂ ਨਾਲ ਜੁੜੀਆਂ ਹੋਈਆਂ। ਬਹੁਤ ਕੁਝ ਯਾਦ ਆ ਰਿਹਾ ਤੁਹਾਡੇ ਨਾਲ ਗੱਲ ਕਰਦਿਆਂ ਹੋਇਆਂ ਵੀ, ਗੱਲ ਤੁਹਾਡੇ ਨਾਲ ਕਰ ਰਹੀ ਹਾਂ ਪਰ ਜ਼ਹਿਨੀ ਤੌਰ ਤੇ ਮੈਂ ਆਪਣੇ ਖੇਤਾਂ ਦੇ ਵਿਚ ਘੁੰਮ ਰਹੀ ਹਾਂ। ਉਹਨਾਂ ਖੇਤਾਂ ਦੇ ਵਿਚ ਕੀ ਕੀ ਲੱਗਿਆ ਦਿਸ ਰਿਹਾ ਮੈਨੂੰ ਉਹ ਮੈਂ ਤੁਹਾਨੂੰ ਜ਼ਰੂਰ ਦੱਸਦੀ ਹਾਂ। ਉਸ ਤੋਂ ਪਹਿਲਾਂ ਸੁਣਦੇ ਆਏ ਗੀਤ, ਔਰ ਗੀਤ ਤੋਂ ਬਾਅਦ ਸਿੱਧੇ ਤੁਰਦੇ ਹਾਂ ਅਸੀਂ ਆਪਣੇ ਉਹਨਾਂ ਖੇਤਾਂ ਵੱਲ ਨੂੰ ਜਿੱਥੇ ਬਹੁਤ ਸਾਰੀਆਂ ਯਾਦਾਂ ਦਫ਼ਨ ਨੇ ਸਾਡੀਆਂ ਜੀ। ਇਸ ਗੀਤ ਤੋਂ ਬਾਅਦ
ਨਾਨਕ ਦੇ ਚੱਲਿਆ ਗੋਬਿੰਦ ਦੇ ਬਾਜਾਂ ਖੂਨ ਦੇ ਕੇ ਬਣੇ ਜਿਹੜੇ ਉਹ ਸਿਰਾਂ ਵਾਲੇ ਤਾਜ ਹਾਂ ਕਿੱਦਾਂ ਕੋਈ ਦਬਾ ਲੂ ਸਾਨੂੰ ਉੱਠ ਕੇ ਔਰੰਗਾ ਕੋਈ ਨਲੂਏ ਦੀ ਤੇਗ ਚੋ ਉੱਠੀ ਹੋਈ ਆਵਾਜ਼ ਨਲੂਏ ਦੀ ਤੇਗ ਚੋ ਉੱਠੀ ਹੋਈ ਬਰੂਦ ਪਰ ਅਸੀਂ ਕਿੱਦਾਂ ਠਰ ਜਾਂਗੇ ਹਿੱਕਾ ਵਿੱਚ ਬਰੂਦ ਪਰ ਅਸੀਂ ਕਿੱਦਾਂ ਠਰ ਜਾਂਗੇ ਅੱਗਾਂ ਵਿੱਚੋਂ ਯਾਰ ਓਏ ਬੁੱਲੇ ਠੰਡੇ ਉੱਗਣਗੇ ਫਿਕਰ ਕਰੀ ਨਾ ਫਿਕਰ ਕਰੀ ਨਾ ਬਾਬਾ ਐਵੇਂ ਵੇਖ ਹਾਲਾਤਾਂ ਨੂੰ ਇਹ ਧਰਤੀ ਵੱਲ ਪਜਾਓ ਇੱਥੋਂ ਖੰਡੇ बदली बदली लगदी है हुन हवा पंजाबे दी वरत रही है कला वीर आओ नानक बाबे दी जवानी दा जिवें सिखरा उत्ते चढ़िया फिरदा जोश जवानी दा
चले अणखी उस्तादा दे झंडे उगणगे
फिकर करी ना
पै देना ते ना करे कदा पै मनना सिख दी पक्की निशानी है जे डरदा है ते सिख नहीं जे सिख है ते डर नहीं
खबर सदिक ने भन्नी उतरा हिंड हाकमा दी अख नहीं लगदी महिला दे विच बिंद हाकमा दी सुख से आजो बिन बेण गए हिक जाल मादी
खंजर वर गए जहरी तिखे दंडे उगण गए
लो जी कमल गरेवाल दी आवाज दे विच गीत सुन के हटे आ बड़े ही जोशीले गीत हुंदे आ इन्होंने किसान अंदोलन दे रिगार्डिंग भी बहुत सारे जेड़े गीत इन्होंने गाए आ और प्रोग्राम दे विच अज गल करनी है किसानी दी मेरे नाल दविंदर ढिल्लों भी जुड़नगे एडिलेड तो ही पर उस तो पहला मैं अपनी गल्लां शुरू कर दी आ यादा दियां सो जो मैं खेतां दी गल कर दियां या किसानी दी गल कर दियां तां तुहानू जरूर ही अपने दादे अपने पिता जी दिसदे होणे आ खेतां दे विच कम करदे है ना और उहनां दे नाल कम करदे किते तुसीं वी जरूर डडंगे लाउंदे दिसदे होणे आ वट्टां दे उत्ते खाल च तुरदे पाणी दे नाल या मोटरां ते नहाउंदे सो साडे च किसानी दा बीज साडे बचपन चो ही पै जांदा है इसे करके ओह जज्बा जदों किसान अंदोलन बणिया ਉਹਦਾ ਐਡੀ ਵੱਡੀ ਮੁਹਿੰਮ ਬਣਨ ਦਾ ਕਾਰਨ ਹੀ ਸੀ ਇਹ ਸੀ ਕਿ ਹਰ ਕਿਸੇ ਨੇ ਆਪਣੇ ਅੰਦਰ ਦੇ ਕਿਸਾਨ ਨੂੰ ਪਹਿਚਾਣਿਆ ਔਰ ਕਿਸਾਨੀ ਦੇ ਲਈ ਉੱਠ ਖੜੇ ਹੋਏ ਸਾਰੇ ਸੋ ਬਿਲਕੁਲ ਆਪਣੀਆਂ ਯਾਦਾਂ ਦੇ ਵਿੱਚ ਜਾਵਾਂ ਤੇ ਮੈਨੂੰ ਵੀ ਉਹੀ ਸੁੱਖ ਦਿਸਦੀ ਹੈ ਜੋ ਖੇਤਾਂ ਦੇ ਵਿੱਚ ਹਰ ਸ਼ਾਮ ਖੇਤਾਂ ਚ ਜਾਣਾ ਸਾਡੇ ਲਈ ਜ਼ਰੂਰੀ ਹੁੰਦਾ ਸੀ ਮੈਨੂੰ ਲੱਗਦਾ ਸਾਡੀ ਕੋਈ ਵੀ ਸ਼ਾਮ ਇਹੋ ਜਿਹੀ ਨਹੀਂ ਹੁੰਦੀ ਸੀ ਜਿਹੜੀ ਅਸੀਂ ਖੇਤਾਂ ਚ ਨਾ ਜਾਈਦੇ ਹੋਈਏ ਮੈਨੂੰ ਯਾਦ ਹੈ ਕਿ ਜਦੋਂ ਬਿਲਕੁਲ ਛੋਟੀ ਜਿਹੀ ਹੁੰਦੀ ਸੀ ਤੇ ਮੇਰੇ ਨਾਨਾ ਜੀ ਨੇ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਹ ਜੋਬ ਵੀ ਕਰਦੇ ਸੀ ਨਾਨਾ ਜੀ ਤੇ ਮੈਂ ਉਹਨਾਂ ਦੀ ਹਮੇਸ਼ਾ ਇੱਕ ਰੀਝ ਜਿਹੀ ਦੇਖਦੀ ਸੀਗੀ ਕਿ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਸੀ ਮੈਂ ਕਦੋਂ ਵਾਪਸ ਆਪਣੇ ਪਿੰਡ ਜਾਊਂਗਾ ਮੈਂ ਪਿੰਡ ਜਾ ਕੇ ਖੇਤੀ ਕਰਨੀ ਆ ਜਦਕਿ ਹੁਣ ਸੋਚਾਂ ਤੇ ਖੇਤੀ ਲਈ ਕੋਈ ਇੰਨੀ ਜ਼ਮੀਨ ਵੀ ਨਹੀਂ ਸੀ ਉਹਨਾਂ ਦੇ ਕੋਲ ਕੁਝ ਕੁ ਮਰਲੇ ਜ਼ਮੀਨ ਦੇ ਹੋਣੇ ਆ ਪਰ ਉਹਨਾਂ ਨੂੰ ਇਹ ਬੜਾ ਰਹਿੰਦਾ ਹੁੰਦਾ ਸੀ ਕਿ ਮੇਰੀ ਰਿਟਾਇਰਮੈਂਟ ਹੋਵੇ ਤੇ ਮੈਂ ਆਪਣੇ ਪਿੰਡ ਜਾ ਕੇ ਖੇਤੀ ਕਰਨੀ ਆ ਉਹ ਵੀ ਸਮਾਂ ਆਇਆ ਉਹ ਰਿਟਾਇਰ ਹੋਏ ਔਰ ਮੈਂ ਉਹਨਾਂ ਦੇ ਨਾਲ ਹੀ ਵਾਪਸ ਪਿੰਡ ਆਈ ਔਰ ਮੈਂ ਫੇਰ ਦੇਖਿਆ ਕਿ ਉਹ ਕਿਹੜੀ ਰੀਝ ਸੀ, ਕਿਹੜਾ ਮੋਹ ਸੀ ਉਹਨਾਂ ਨੂੰ ਉਸ ਮਿੱਟੀ ਦੇ ਨਾਲ। ਦੋ ਤਿੰਨ ਹੀ ਖੇਤ ਹੁੰਦੇ ਸੀ ਛੋਟੇ ਛੋਟੇ, ਇੱਕ ਦੇ ਵਿੱਚ ਉਹਨਾਂ ਨੇ ਕਿਤੇ ਸਬਜ਼ੀਆਂ ਵਗੈਰਾ ਲਾ ਦੇਣੀਆਂ, ਔਰ ਇੱਕ ਦੇ ਵਿੱਚ ਮੈਨੂੰ ਯਾਦ ਹੈ ਛੱਲੀਆਂ ਵੀ ਲੱਗੀਆਂ ਹੁੰਦੀਆਂ ਸੀਗੀਆਂ। ਔਰ ਕਣਕ ਤੇ ਜੇ ਝੋਨੇ ਦੀ ਗੱਲ ਕਰਾਂ ਤੇ ਓਡੇ ਖੇਤ ਉਹਨਾਂ ਦੇ ਕੋਲ ਨਹੀਂ ਸੀ, ਪਰ ਕਦੀ ਮੱਕੀ ਬੀਜ ਦਿੰਦੇ ਹੁੰਦੇ ਸੀਗੇ। ਇੱਕ ਵਾਰੀ ਉਹਨਾਂ ਨੇ ਅਲਸੀ ਵੀ ਬੀਜੀ ਸੀ। ਉਹ ਅਲਸੀ ਦੇ ਫੁੱਲ ਮੈਨੂੰ ਉਦੋਂ ਤੋਂ ਇੰਨੇ ਚੰਗੇ ਲੱਗਦੇ ਆ ਨਾ, ਉਹ ਖੇਤਾਂ ਦੇ ਵਿੱਚ ਕਿੰਨਾ ਸੋਹਣਾ ਰੰਗ ਹੁੰਦਾ ਫੁੱਲਾਂ ਦਾ, ਅਜੇ ਤੱਕ ਵੀ ਮੇਰੀਆਂ ਯਾਦਾਂ ਦੇ ਵਿੱਚ ਅਲਸੀ ਦੇ ਫੁੱਲ ਉਦਾਂ ਦੇ ਉਦਾਂ ਹੀ ਖਿੜੇ ਹੋਏ ਆ। ਅੱਛਾ, ਫਿਰ ਮੈਨੂੰ ਯਾਦ ਆ ਕਿ ਉਹਨਾਂ ਨੇ ਆਪਣੇ ਖੇਤ ਵਿੱਚ ਕੰਮ ਕਰਦੇ ਹੋਣਾ, ਬਗੂੜੀ ਜਿਹੀ ਲੈ ਕੇ ਗੋਡੀ ਕਰਦੇ ਹੋਣਾ ਆ, ਤੇ ਮੈਨੂੰ ਉਹਨਾਂ ਨੇ ਨਾਲ ਨਾਲ ਕਹਿਣਾ ਵੀ ਚੱਲ ਹੁਣ ਤੂੰ ਮੈਨੂੰ ਪਹਾੜੇ ਸੁਣਾ। ਔਰ ਮੈਂ ਉੱਥੇ ਉਹਨਾਂ ਖੇਤਾਂ ਦੇ ਵਿੱਚ ਹੀ ਨਾਲੇ ਦੌੜੀ ਫਿਰਨਾ, ਨਾਲੇ ਮੈਂ ਪਹਾੜੇ ਯਾਦ ਕਰੀ ਜਾਣੇ ਤੇ ਮੈਂ ਉਹਨਾਂ ਨੂੰ ਸੁਣਾਈ ਜਾਣੇ। ਸੋ ਅਜੇ ਵੀ ਜਦੋਂ ਪਹਾੜਿਆਂ ਦੀ ਗੱਲ ਹੁੰਦੀ ਆ ਤਾਂ ਮੈਨੂੰ ਉਹੀ ਸੁੱਖ ਯਾਦ ਆ ਜਾਂਦੀ ਆ ਵੀ ਮੈਨੂੰ ਮੇਰੇ ਨਾਨਾ ਜੀ ਨੇ ਕਿੱਦਾਂ ਯਾਦ ਕਰਾਏ ਹੋਏ ਸੀ ਪਹਾੜੇ। ਅੱਛਾ, ਫਿਰ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਪਿੰਡ ਆਈ ਨਾਨਕੇ ਪਿੰਡ ਤੋਂ ਬਾਅਦ, ਤੇ ਉੱਥੇ ਵੀ ਇਹੀ ਸਿਲਸਿਲਾ ਹੁੰਦਾ ਸੀ, ਡੈਡੀ ਨੇ ਕੰਮ ਤੋਂ ਆ ਜਾਣਾ ਤੇ ਉਹਨਾਂ ਨੇ ਜ਼ਰੂਰ ਖੇਤਾਂ ਦੇ ਵਿੱਚ ਜਾਣਾ। ਖੇਤਾਂ 'ਚ ਜਾਣਾ ਜ਼ਰੂਰੀ ਇਸ ਕਰਕੇ ਹੁੰਦਾ ਸੀ ਕਿ ਸਭ ਨੇ ਘਰੋਂ ਘਰੀ ਕੋਈ ਨਾ ਕੋਈ ਮੱਝ ਗਾਂ ਰੱਖੀ ਹੁੰਦੀ ਸੀ ਤੇ ਪੱਠੇ ਲੈਣ ਖੇਤਾਂ ਨੂੰ ਜਾਣਾ ਹੀ ਹੁੰਦਾ ਸੀ। ਸੋ ਦੇਣ ਦਾ ਇੱਕ ਗੇੜਾ ਤੇ ਪੱਕਾ ਹੁੰਦਾ ਸੀਗਾ ਖੇਤਾਂ ਦਾ। ਸੋ ਉਹਨਾਂ ਖੇਤਾਂ ਦੇ ਵਿੱਚ ਸਾਡੇ ਘਰ ਦੇ ਬਿਲਕੁਲ ਪਿਛਲੇ ਪਾਸੇ ਖੇਤ ਹੁੰਦੇ ਸੀ, ਅਗਲੇ ਪਾਸੇ ਤੋਂ ਦੇਖੀਏ ਤਾਂ ਸਾਰਾ ਪਿੰਡ ਹੁੰਦਾ ਸੀ, ਪਿਛਲਾ ਦਰਵਾਜ਼ਾ ਸਾਡਾ ਖੇਤਾਂ ਵੱਲ ਨੂੰ ਖੁੱਲਦਾ ਹੁੰਦਾ ਸੀ ਤੇ ਸ਼ਾਮ ਨੂੰ ਅਸੀਂ ਜ਼ਰੂਰ ਐਵੇਂ ਦੜੰਗੇ ਲਾਉਂਦੇ ਖੇਤਾਂ ਚ ਨਿਕਲ ਜਾਣਾ। ਔਰ ਉੱਥੇ ਦੇਖਣਾ ਤੇ ਹਰ ਖੇਤ ਦੇ ਵਿੱਚ ਤਕਰੀਬਨ ਕੋਈ ਨਾ ਕੋਈ ਕੰਮ ਕਰਦਾ ਤੁਹਾਨੂੰ ਦੇਸੀ ਜਾਂਦਾ ਹੁੰਦਾ ਸੀ, ਕੋਈ ਪੱਠੇ ਵੱਢਦਾ ਹੁੰਦਾ ਸੀ, ਕੋਈ ਪਾਣੀ ਲਾਉਂਦਾ ਹੁੰਦਾ ਸੀ, ਕੋਈ ਗੋਡੀ ਕਰਦਾ ਹੁੰਦਾ ਸੀ, ਔਰ ਸਾਰੇ ਉਹ ਜਾਣੇ ਪਛਾਣੇ ਜੇ ਆਪਣੇ ਪਿੰਡ ਦੇ ਲੋਕ ਹੁੰਦੇ ਸੀਗੇ, ਔਰ ਸਾਰੇ ਕਿਸਾਨ ਹੁੰਦੇ ਸੀ ਜੋ ਦਿਨ ਵੇਲੇ ਆਪਣੇ ਆਪਣੇ ਕੰਮ ਕਰਕੇ ਆਪਣੇ ਆਪਣੇ ਕਿੱਤੇ ਮੁਕਾ ਕੇ ਸ਼ਾਮ ਨੂੰ ਆ ਕੇ ਫਿਰ ਉਸੇ ਕਿਸਾਨੀ ਦੇ ਨਾਲ ਜੁੜਦੇ ਹੁੰਦੇ ਸੀਗੇ। ਉਹ ਰਾਹ ਉਹ ਪਿਹਾ ਜਿਹਾ ਜਿੱਥੋਂ ਅਸੀਂ ਜਾਈਦਾ ਹੁੰਦਾ ਸੀ, ਉੱਥੋਂ ਕਦੀ ਕੋਈ ਗੱਡਾ ਨਿਕਲਣਾ, ਕਦੀ ਕਿਸੇ ਨੇ ਸਾਈਕਲ ਤੇ ਭਰੀ ਰੱਖ ਕੇ ਤੁਰੇ ਜਾਂਦੇ ਨੇ ਮਿਲ ਜਾਣਾ, ਕਦੀ ਕਿਸੇ ਨੇ ਸਿਰ ਤੇ ਭਰੀ ਰੱਖੀ ਹੋਣੀ ਉਹਨੇ ਵਾਪਸ ਆਉਂਦੇ ਹੋਣਾ, ਉਹ ਸਾਰਾ ਕੁਛ। ਔਰ ਕਦੀ ਕਿਸੇ ਨੇ ਭਰੀ ਬੰਨ ਕੇ ਖੜੇ ਹੋਣਾ ਤੇ ਸਾਨੂੰ ਆਵਾਜ਼ ਮਾਰ ਕੇ ਕਹਿਣਾ ਵੀ ਭਰੀ ਚੁਕਾ ਦੋ, ਤੇ ਅਸੀਂ ਦੋ ਜਣੀਆਂ ਨੇ ਰਲ ਕੇ ਉਹ ਭਰੀ ਚੁਕਾ ਦੇਣੀ ਫਿਰ। ਸੋ ਕਿਸਾਨੀ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਆ, ਉਹ ਖੇਤ ਉਹ ਹਰੇ ਭਰੇ ਖੇਤਾਂ ਦੀਆਂ ਯਾਦਾਂ ਮੇਰੇ ਦਿਲ ਚ ਓਨੀਆਂ ਹੀ ਹਰੀਆਂ ਭਰੀਆਂ ਅਜੇ ਵੀ ਜੇ ਮੈਂ ਯਾਦ ਕਰਾਂ ਤੇ ਸਾਰਾ ਕੁਛ ਜਿਉਂਦਾ ਤਿਉਂ ਦਿਸਦਾ। ਫਿਰ ਵੱਖਰੇ ਵੱਖਰੇ ਸੀਜ਼ਨ ਹੁੰਦੇ ਸੀ, ਉਹਨਾਂ ਨਾਲ ਵੱਖਰੀਆਂ ਵੱਖਰੀਆਂ ਫਸਲਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀ, ਕਦੀ ਸੌਣੀ ਹੁੰਦੀ ਸੀ, ਕਦੀ ਹਾੜੀ ਦੀ ਫਸਲ ਹੁੰਦੀ ਸੀ। ਉਹ ਜਦੋਂ ਸੌਣੀ ਬੀਜਣੀ ਤੇ ਉਹ ਮੱਕੀ ਦੇ ਆ ਪਹਿਲਾਂ ਬੀਜ ਕੇ ਆਉਣੀ, ਯਾਨੀ ਸਾਨੂੰ ਘਰ ਚੋਂ ਲੈ ਕੇ ਜਾਂਦੇ ਹੁੰਦੇ ਸੀ ਵੀ ਚਲੋ ਅੱਜ ਮੱਕੀ ਬੀਜਣ ਜਾਣਾ, ਜਦੋਂ ਡੈਡੀ ਬੀਜਦੇ ਹੁੰਦੇ ਸੀ ਤੇ ਅਸੀਂ ਮੱਕੀ ਬੀਜਣ ਜਾਣਾ ਉੱਥੇ, ਤੇ ਫਿਰ ਪਹਿਲਾਂ ਉਹ ਛੱਟਾ ਦੇਣਾ ਮੱਕੀ ਦਾ, ਫਿਰ ਵੇਟ ਰਹਿੰਦੀ ਹੁੰਦੀ ਸੀ ਵੀ ਹੁਣ ਕਦੋਂ ਨਿਕਲੂਗੀ, ਫਿਰ ਉਹ ਫੁੱਟ ਜਾਣੀ, ਥੋੜੀ ਵੱਡੀ ਹੋ ਜਾਣੀ, ਫਿਰ ਉਹਦੀ ਗੋਡੀ ਕਰਨ ਜਾਣਾ। ਔਰ ਉਹਦੇ ਵਿੱਚ ਸਾਡੇ ਵੀਕਐਂਡ ਇਹੀ ਹੁੰਦੇ ਸੀਗੇ, ਸਾਡੇ ਵੀਕਐਂਡ ਚ ਅਸੀਂ ਕਿਤੇ ਬਹੁਤੇ ਬਾਹਰ ਘੁੰਮਣ ਨੀ ਜਾਂਦੇ ਸੀ, ਸਾਡੇ ਵੀਕਐਂਡ ਤੇ ਇਹ ਹੁੰਦਾ ਸੀ ਵੀ ਅੱਜ ਖੇਤ ਚ ਗੋਡੀ ਹੋਣੀ ਆ ਤੇ ਅੱਜ ਆ ਹੋਣਾ, ਅੱਜ ਮੋਟਰ ਲੱਗਣੀ ਆ, ਇਹ ਉਹ। ਸੋ ਸਾਡੇ ਵੀਕਐਂਡ ਜ਼ਿਆਦਾਤਰ ਖੇਤਾਂ ਤੇ ਨਿਕਲਦੇ ਹੁੰਦੇ ਸੀ, ਔਰ ਉੱਥੇ ਫਿਰ ਰੋਟੀ ਲੈ ਜਾਣੀ, ਉੱਥੇ ਸਾਰਿਆਂ ਨੇ ਬੈਠ ਕੇ ਰੋਟੀ ਖਾਣੀ, ਉਹੀ ਸਾਡੀ ਪਿਕਨਿਕ ਹੁੰਦੀ ਸੀ ਕਹੀਏ ਤੇ। ਫਿਰ ਉਹ ਛੱਲੀਆਂ ਜਦੋਂ ਪੈਂਦੀਆਂ ਹੁੰਦੀਆਂ ਸੀਗੀਆਂ, ਹਾਏ ਉਹ ਛੱਲੀਆਂ ਨੂੰ ਉਡੀਕਦੇ ਹੁੰਦੇ ਸੀਗੇ, ਫਿਰ ਉਹ ਛੱਲੀਆਂ ਪੈਣੀਆਂ ਤੇ ਉਹ ਛੱਲੀਆਂ ਮਰੋੜ ਕੇ ਲੈ ਕੇ ਆਉਣੀਆਂ, ਉਹਨਾਂ ਨੂੰ ਭੁੰਨਣਾ ਘਰ ਸਾਰਿਆਂ ਨੇ ਬੈਠ ਕੇ, ਉਹ ਖਾਣੀਆਂ। ਫਿਰ ਉਹ ਛੱਲੀਆਂ ਦੇ ਜਿਹੜੇ ਵਾਲ ਜਿਹੇ ਹੁੰਦੇ ਆ, ਮੈਂ ਉਹਨਾਂ ਨੂੰ ਉਹ ਬੜੇ ਚੰਗੇ ਲੱਗਦੇ ਹੁੰਦੇ ਸੀ, ਉਹ ਮੈਂ ਵਾਲਾਂ ਦੇ ਨਾ ਬੜੇ ਸਟਾਈਲ ਕਰਦੀ ਹੁੰਦੀ ਸੀ ਉਹਨਾਂ ਦੀਆਂ, ਕਦੀ ਗੁੱਤਾਂ ਕਰ ਦੇਣੀਆਂ, ਕਦੀ ਕੁਛ ਕਰ ਦੇਣਾ। ਸੋ ਇੱਕ ਤਰ੍ਹਾਂ ਉਹਨਾਂ ਦੇ ਨਾਲ ਖੇਡੇ ਵੀ ਹੋਏ ਆ ਉਹਨਾਂ ਫਸਲਾਂ ਦੇ ਨਾਲ। ਭਾਵੇਂ ਉਹ ਕਣਕ ਦੀ ਗੱਲ ਕਰੀਏ ਤੇ ਜਦੋਂ ਕਣਕ ਬੀਜ ਹੁੰਦੀ ਸੀਗੀ, ਉਹ ਸਰਦੀਆਂ ਦੇ ਵਿੱਚ ਜਦੋਂ ਦੇਖਣਾ ਧੁੰਦ ਦੇ ਵਿੱਚ ਹਰੇ ਹਰੇ ਜਿਹੇ ਖੇਤ ਕੋਰੇ ਨਾਲ ਭਰੇ ਹੋਏ, ਔਰ ਉਹ ਕਣਕ ਉਹਨਾਂ ਦੇ ਵਿੱਚੋਂ ਦੀ ਨਿਕਲਦੀ ਹੁੰਦੀ ਸੀਗੀ, ਔਰ ਉਹਨਾਂ ਨੂੰ ਸਿੱਟੇ ਪੈਣੇ, ਉਹ ਹਰੇ ਹਰੇ ਸਿੱਟਿਆਂ ਨਾਲ ਖੇਡਣਾ, ਔਰ ਉਹ ਹਰੇ ਸਿੱਟਿਆਂ ਨੂੰ ਫਿਰ ਸੁਨਹਿਰੀ ਹੁੰਦੇ ਦੇਖਣਾ। ਭਾਜੀ ਗਾਣਾ ਲਾ ਦਿਓ ਅੱਜ, ਨਹਿਰੀ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਉਹ ਗਾਣਾ ਸੁਣਨ ਨੂੰ ਜੀ ਕਰਦਾ। ਸੋ ਬਿਲਕੁਲ ਸਹੀ ਗੱਲ ਆ, ਤੁਹਾਡੇ ਨਾਲ ਗੱਲਾਂ ਕਰ ਰਹੀ ਆ ਪਰ ਨਾਲ ਨਾਲ ਘੁੰਮ ਰਹੀ ਆ ਮੈਂ ਆਪਣੇ ਖੇਤਾਂ ਦੀਆਂ ਵੱਟਾਂ ਤੇ। ਉਹੀ ਆਪਣੇ ਬਚਪਨ ਦੇ ਵਿੱਚ ਕਦੀ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਲੋਕ ਝੋਨਾ ਨਹੀਂ ਬੀਜਦੇ ਹੁੰਦੇ ਸੀਗੇ, ਪਰ ਮੇਰੇ ਮਾਮੀ ਜੀ ਸੀ ਉਹਨਾਂ ਦੇ ਪੇਕੇ ਜਿਹੜੇ ਸੀ ਉਹਨਾਂ ਦੇ ਬਹੁਤ ਜ਼ਿਆਦਾ ਜ਼ਮੀਨ ਹੁੰਦੀ ਸੀਗੀ, ਤੇ ਉਹਨਾਂ ਦੀ ਜਿਹੜੀ ਜ਼ਮੀਨ ਵੀ ਹੁੰਦੀ ਸੀ ਉਹ ਛੰਭ ਚ ਹੁੰਦੀ ਸੀ, ਛੰਭ ਯਾਨੀ ਜਿੱਥੇ ਪਾਣੀ ਜੇ ਵਾਲਾ ਇਲਾਕਾ ਜ਼ਿਆਦਾ ਹੁੰਦਾ ਉਹ ਵਾਲਾ, ਤੇ ਅਸੀਂ ਜਦੋਂ ਉੱਥੇ ਜਾਈਦਾ ਹੁੰਦਾ ਸੀਗਾ ਤੇ ਉੱਥੇ ਬਹੁਤ ਝੋਨਾ ਬੀਜਦੇ ਹੁੰਦੇ ਸੀਗੇ। ਸਾਡੇ ਜ਼ਿਆਦਾ ਏਦਾਂ ਨੀ ਵੀ ਜ਼ਿਆਦਾ ਫਰਕ ਤੇ ਹੁੰਦਾ ਸੀ ਸਾਰਾ, ਮੈਨੂੰ ਲੱਗਦਾ 6-7 ਕਿਲੋਮੀਟਰ ਦਾ ਫਰਕ ਹੋਣਾ ਆ, ਪਰ ਸਾਡੇ ਪਿੰਡ ਦੇ ਵਿੱਚ ਮੈਂ ਦੇਖਾ ਤੇ ਝੋਨਾ ਬਹੁਤ ਘੱਟ ਲੱਗਦਾ ਹੁੰਦਾ ਸੀ, ਔਰ ਉਸ ਉਹਨਾਂ ਦੇ ਪਾਸੇ ਝੋਨਾ ਬਹੁਤ ਲੱਗਦਾ ਹੁੰਦਾ ਸੀਗਾ, ਕਿਉਂਕਿ ਛੰਭ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਸੀ ਉੱਥੋਂ। ਤੇ ਪੂਰੇ ਖੇਤ ਪਾਣੀ ਨਾਲ ਭਰੇ ਹੋਣੇ ਔਰ ਕੱਦੂ ਕਰਦੇ ਹੋਣਾ ਉਹਨਾਂ ਨੇ ਔਰ ਉਸ ਤੋਂ ਬਾਅਦ ਫਿਰ ਲਾਲ ਆਉਣਾ ਕਹਿੰਦੇ ਹੁੰਦੇ ਸੀ ਜਦ ਜਿਹੜੀ ਉਹ ਪਨੀਰੀ ਹੁੰਦੀ ਸੀਗੀ ਉਹਨੂੰ ਜਦੋਂ ਬੀਜਦੇ ਹੁੰਦੇ ਸੀਗੇ ਔਰ ਉਹ ਕਿੰਨੇ ਸੋਹਣੇ ਲੱਗਦੇ ਹੁੰਦੇ ਸੀਗੇ ਉਹ ਝੋਨੇ ਦੇ ਖੇਤ ਉਹ ਪਨੀਰੀ ਦੇ ਨਾਲ ਹਰੇ ਹਰੇ ਜਾਏ ਦੂਰ ਦੂਰ ਤੱਕ ਹਰਿਆਲੀ ਹਰਿਆਲੀ ਖੁਸ਼ੀਆਂ ਹੀ ਖੁਸ਼ੀਆਂ ਕੁਦਰਤ ਦੇ ਨਾਲ ਜੁੜੇ ਹੋਏ। ਚਲੋ ਗੀਤ ਇੱਕ ਹੋਰ ਸੁਣਦੇ ਆ ਉਸ ਤੋਂ ਬਾਅਦ ਮੈਂ ਆਪਣੀਆਂ ਯਾਦਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦੇ ਆ ਤੇ ਆਪਣੇ ਬਚਪਨ ਦੀ ਕਿਸਾਨੀ ਤੋਂ ਫੇਰ ਅਸੀਂ ਥੋੜੀ ਦੇਰ ਬਾਅਦ ਮੁੜਾਂਗੇ ਅਜੋਕੀ ਕਿਸਾਨੀ ਨਾਲ ਇਸ ਗੀਤ ਤੋਂ ਬਾਅਦ। ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਸਹੀ ਗੱਲ ਆ, ਦੇਖਦੇ ਦੇਖਦੇ ਬਹੁਤ ਕੁਝ ਬਦਲ ਗਿਆ, ਅਜੇ ਪਤਾ ਨਹੀਂ ਹੋਰ ਕੀ ਕੀ ਦੇਖਣਾ ਬਾਕੀ ਹੈ। ਰੱਬ ਸੁੱਖ ਰੱਖੇ। ਆਉਣ ਵਾਲੀ ਜ਼ਿੰਦਗੀ ਵੀ ਸਾਡੀਆਂ ਯਾਦਾਂ ਵਰਗੀ ਸੋਹਣੀ ਹੋਵੇ, ਇਹ ਹੀ ਉਮੀਦ ਕਰਦੀ ਰਹਿੰਦੀ ਹਾਂ ਮੈਂ। ਔਰ ਪ੍ਰੋਗਰਾਮ ਦੇ ਵਿਚ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੱਜ ਪ੍ਰੋਗਰਾਮ ਚ ਸਾਡੇ ਨਾਲ ਦਵਿੰਦਰ ਢਿੱਲੋਂ ਹੋਣਾ ਨੇ ਵੀ ਜੁੜਨਾ, ਸੋ ਉਹਨਾਂ ਨੇ ਸਾਨੂੰ ਜੁਆਇਨ ਕਰ ਲਿਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਬਿਲਕੁਲ ਆਪਣੇ ਖੇਤਾਂ ਚੋਂ ਜੁਆਇਨ ਕੀਤਾ ਸਾਨੂੰ, ਕਿਉਂਕਿ ਸਵੇਰੇ ਸਵੇਰੇ ਖੇਤਾਂ ਵੱਲ ਚਲੇ ਜਾਂਦੇ ਆ, ਉੱਥੇ ਕੰਮ ਕਾਰ ਕਰਦੇ ਆ ਔਰ ਲਿਖਦੇ ਵੀ ਬਹੁਤ ਸੋਹਣਾ ਆ। ਬਾਕੀ ਤੁਸੀਂ ਉਹਨਾਂ ਨਾਲ ਗੱਲਾਂ ਕਰੋਗੇ, ਤੁਸੀਂ ਉਹਨਾਂ ਬਾਰੇ ਜਾਣ ਹੀ ਜਾਓਗੇ, ਸੋ ਉਹਨਾਂ ਦਾ ਮੈਂ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਢਿੱਲੋਂ ਬਾਈ।
ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਤੇ ਤੁਹਾਡਾ ਧੰਨਵਾਦ, ਸਾਡੇ ਨਾਲ ਗੱਲ ਕਰਨ ਲਈ ਟਾਈਮ ਕੱਢਿਆ ਤੁਸੀਂ।
ਥੈਂਕ ਯੂ ਜੀ, ਤੁਸੀਂ ਵੀ ਸਾਨੂੰ ਟਾਈਮ ਦਿੱਤਾ, ਨਹੀਂ ਤਾਂ ਕਾਲਾਂ ਤਾਂ ਬਹੁਤ ਆਉਂਦੀਆਂ ਵਿੱਚ ਦੀ।
ਵਧੀਆ ਲੱਗਦਾ ਗੱਲਾਂ ਕਰਨ ਲਈ, ਅੱਜ ਤੁਹਾਡੇ ਨਾਲ ਗੱਲ ਕਰਨ ਦਾ ਇਸ ਕਰਕੇ ਜੀ।
ਹਾਂਜੀ, ਮੈਂ ਫਾਰਮ ਨੀ ਦਿੱਤੀ ਸੀਗਾ ਹੁਣ, ਤੇ ਮੈਨੂੰ ਲੱਗਦਾ ਸੀ ਵੀ ਆਵਾਜ਼ ਕਲੀਅਰ ਆ ਰਹੀ ਹੈ ਜਾਂ ਨਹੀਂ। ਅੱਛਾ ਠੀਕ ਆ, ਹਾਂਜੀ, ਮੈਂ ਕਿਹਾ ਵੀ ਫਾਰਮ ਅੱਜ ਖੇਤੀ ਦੇ ਗੱਲ ਹੋ ਰਹੀ ਹੈ ਤਾਂ ਫਾਰਮ ਦੇ ਵਿੱਚ ਹੀ ਕਰਦੇ ਜਾ ਕੇ।
ਬਿਲਕੁਲ ਬਿਲਕੁਲ ਸਹੀ ਗੱਲ ਆ, ਤੁਸੀਂ ਵੈਸੇ ਵੀ ਸਵੇਰੇ ਸਵੇਰੇ ਆਪਣੇ ਫਾਰਮ ਤੇ ਪਹੁੰਚੇ ਹੁੰਦੇ ਆ, ਔਰ ਗੱਲ ਅੱਜ ਅਸੀਂ ਕਿਸਾਨੀ ਦੀ ਕਰਾਂਗੇ, ਖੇਤੀ ਦੀ ਕਰਾਂਗੇ। ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਪਹਿਲਾਂ ਆਪਣੀਆਂ ਯਾਦਾਂ ਵੱਲ ਜ਼ਰੂਰ ਜਾਣੀ ਹੁੰਦੀ ਆ ਮੈਂ ਕੋਈ ਕਿਸੇ ਵੀ ਚੀਜ਼ ਦੀ ਗੱਲ ਕਰਨ, ਸੋ ਅੱਜ ਦੀ ਕਿਸਾਨੀ ਦੀ ਗੱਲ ਤੇ ਵੀ ਮੈਂ ਜੇ ਯਾਦ ਕਰਾਂ ਤੇ ਆਪਣੇ ਖੇਤ ਯਾਦ ਆ ਜਾਂਦੇ ਆ, ਉਹਨਾਂ ਖੇਤਾਂ ਵਿਚ ਆਪਣੇ ਚਾਏ ਤਾਏ ਚਾਚੇ, ਆਪਣੇ ਬਾਪੂ, ਸਾਡੇ ਜਿਹੜੇ ਸਾਡੇ ਬਜ਼ੁਰਗ ਆ ਉਹ ਕੰਮ ਕਰਦੇ ਦਿਸਦੇ ਆ, ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ, ਚੜ੍ਹਦੀ ਕਲਾ ਚ ਰਹਿਣ ਵਾਲਾ ਉਹਨਾਂ ਦਾ ਜੁੱਸਾ। ਸੋ ਆਪਣੇ ਬਚਪਨ ਦੀ ਜਿਹੜੀ ਆ ਕਿਸਾਨੀ ਉਹਨਾਂ ਤੋਂ ਯਾਦ ਕਰਦੇ ਆ ਭਾਜੀ, ਜਦੋਂ ਤੁਹਾਨੂੰ ਅੱਜ ਵੀ ਮੈਨੂੰ ਆਪਣੇ ਖੇਤ ਯਾਦ ਆਉਂਦੇ ਆ ਤੇ ਮੈਂ ਸੱਚੀ ਦਿਲ ਨਾ ਏਦਾਂ ਹੁੰਦਾ ਭੀ ਦੌੜ ਜਾਵਾਂ ਜਾ ਕੇ ਉਹਨਾਂ ਖੇਤਾਂ ਚ ਲਿਟ ਜਾਵਾਂ। ਸੋ ਤੁਸੀਂ ਵੀ ਥੋੜਾ ਜਿਹਾ ਦੱਸੋ, ਕਿਉਂਕਿ ਮੈਂ ਤਾਂ ਆਪੇ ਦੀ ਵਾਲੀ ਸਾਈਡ ਤੋਂ ਆ, ਤੁਸੀਂ ਮਾਲਵੇ ਤੋਂ ਆ।
ਹਾਂਜੀ
ਜੀ,
ਹਾਂਜੀ ਹਾਂ।
ਸੋ ਤੁਸੀਂ ਆਪਣੀਆਂ ਯਾਦਾਂ ਦੱਸੋ, ਕਿਹੋ ਜਿਹੀਆਂ ਸੀ ਉਹਨਾਂ ਖੇਤਾਂ ਨੂੰ ਲੈ ਕੇ?
ਨਹੀਂ, ਯਾਦਾਂ ਤਾਂ ਬਹੁਤ ਜੁੜੀਆਂ ਹੋਈਆਂ ਨੇ ਜੀ, ਜਦੋਂ ਨਾ ਪਿੰਡ ਦੇ ਵਿਚ ਤੁਹਾਨੂੰ ਪਤੀ ਆ ਪਹਿਲਾਂ ਤੇ ਹੁਣ ਦੀ ਖੇਤੀ ਚ ਬਹੁਤ ਫਰਕ ਪੈ ਗਿਆ। ਤੇ ਪਹਿਲਾਂ ਅਸੀਂ ਹੁੰਦੇ ਸੀ ਜਿਵੇਂ ਮੰਨ ਲਓ ਘਰ ਡੈਡੀ ਉਹਨਾਂ ਨੇ ਕੰਮ ਤੇ ਜਾਣਾ, ਜਾਂ ਵੱਡਾ ਬ੍ਰਦਰ ਸੀਗਾ ਉਹਨਾਂ ਨੇ ਕੰਮ ਤੇ ਜਾਣਾ, ਮੈਂ ਛੋਟਾ ਸੀ ਘਰ ਦੇ ਵਿਚ, ਤੇ ਮੈਨੂੰ ਉਹਨਾਂ ਨੇ ਕਹਿਣਾ ਚਲੋ ਕਦੇ ਜਿੱਦੇ ਕੰਮ ਜਿਆਦਾ ਹੋਣਾ ਤਾਂ ਉਦੋਂ ਮੈਨੂੰ ਮੇਰੀ ਦਾਦੀ ਜੀ ਬੜਾ ਪਿਆਰ ਕਰਦੇ ਸੀ, ਮੈਨੂੰ ਪੰਪ ਦੇ ਕੇ ਭੇਜ ਦੇਣਾ, ਪੁੱਤ ਤੂੰ ਤਾਂ ਬਹੁਤ ਤੇਜ਼ ਕਰਦਾ ਤੂੰ ਜਾ ਉੱਥੇ। ਜਦੋਂ ਮੰਨ ਲਓ ਜਿੱਦੇ ਹਾਂਜੀ ਮੰਨ ਲਓ ਝੋਨਾ, ਹਾਂ ਜਦੋਂ ਆਪਾਂ ਜੀਰੀ ਲਾਉਣੀ ਅਸੀਂ ਝੋਨਾ ਵੀ ਕਹਿੰਦੇ ਨੇ, ਜੀਰੀ ਕਹਿੰਦੇ ਅਸੀਂ, ਤੇ ਜਦੋਂ ਲਾਉਣੀ ਉਹ ਤੇ ਵੱਟਾਂ ਤੇ ਮਿੱਟੀ ਲੱਗਦੀ ਹੁੰਦੀ ਆ, ਤੇ ਬ੍ਰਦਰ ਨੇ ਕਹਿਣਾ ਅੱਜ ਕੋਈ ਬੰਦਾ ਦੇਖਦੇ ਆ, ਕੱਲੇ ਤੋਂ ਲੱਗਣੀ ਨੀ ਮੈਨੂੰ। ਬੇਬੇ ਨੇ ਕਹਿਣਾ, ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ, ਮੇਰੇ ਖਿਆਲ ਚ 12-13 ਸਾਲ ਦਾ ਹੁੰਦਾ ਹੋਊਗਾ, 15 ਸਾਲ ਦਾ ਲਾ ਲੋ, ਤੇ ਮੈਨੂੰ ਕਹਿਣਾ ਵੀ ਜਾ ਤੂੰ ਜਾ, ਤੂੰ ਬੜਾ ਦਲੇਰ ਆ, ਤੂੰ ਤਾਂ ਬਹੁਤ ਛੇਤੀ ਕਰ ਦੇਗਾ ਪੁੱਤ, ਮੇਰੇ ਕੋਈ ਚੱਕਰ ਨੀ, ਤੇਰੇ ਚ ਤਾਂ ਜ਼ੋਰ ਹੀ ਬਹੁਤ ਜ਼ਿਆਦਾ ਆ। ਤੇ ਮੈਂ ਜਾਣਾ ਜੂਨ ਲਾਉਣ ਲੱਗਣਾ ਮਿੱਟੀ, ਤੇ ਪਤੀ ਨੀ ਲੱਗਣਾ ਗਾਰੇ ਦੇ ਵਿੱਚ ਗਾਰਾ ਹੋਈ ਜਾਣਾ, ਤੇ ਸ਼ਾਮ ਨੂੰ ਜਦੋਂ ਆਉਣਾ ਤੇ ਬੇਬੇ ਨੇ ਆ ਕੇ ਫੇਰ ਹੱਲਾ ਸ਼ੇਰ ਦੇ ਦੇਣੀ ਜੀ, ਦੇਖ ਲੈ ਮੇਰੇ ਪੁੱਤ ਦਾ ਲਾਇਆ ਮਿੱਟੀ, ਤੇ ਉਹਨੇ ਕਿ ਮੈਨੂੰ ਹੋਰ ਚਾਰ ਚੱਕ ਜਾਣਾ। ਤੇ ਉਹ ਬਸ ਹਾਂ, ਮੈਂ ਖੇਤੀ ਨਾਲ ਆਈ ਨੀ ਵੀ ਮੈਂ ਰੋਜ਼ ਜਾਂਦਾ ਸੀ, ਪਰ ਜਦੋਂ ਕੋਈ ਕੰਮ ਜਿਆਦਾ ਹੁੰਦਾ ਤੇ ਘਰੋਂ ਬੇਬੇ ਨੇ ਹੱਲਾ ਸ਼ੇਰੀ ਦੇਣੀ, ਮਾਂ ਨੇ ਦੇਣੀ, ਚਾਹ ਚਾਹ ਦੇ ਵਿੱਚ ਹੀ ਭੱਜੇ ਫਿਰੀ ਜਾਣਾ ਬਸ।
ਬਿਲਕੁਲ, ਉਹ ਹੱਲਾ ਸ਼ੇਰੀਆਂ ਬਹੁਤ ਅਸਰ ਕਰਦੀਆਂ ਹੁੰਦੀਆਂ ਸੀ, ਉਹੀ ਗੁਰਦਾਸ ਮਾਨ ਦਾ ਗੀਤ ਵੀ ਆ ਵੀ ਮਾਂ ਦੀ ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ, ਪਹਿਲਾਂ ਉਹ ਹੱਲਾ ਸ਼ੇਰੀਆਂ ਸਾਨੂੰ ਸ਼ੇਰ ਬਣਾ ਦਿੰਦੀਆਂ ਹੁੰਦੀਆਂ ਸੀ, ਔਰ ਅਸੀਂ ਪੰਪ ਚਾ ਕੇ ਕਿੰਨੇ ਕੰਮ ਕਰ ਜਾਈਦੇ ਹੁੰਦੇ ਸੀਗੇ।
ਹਾਂਜੀ, ਅੱਗੇ ਜਦੋਂ ਕਣਕ ਵੀ ਵੱਢਣੀ ਹੁੰਦੀ, ਹੁਣ ਤਾਂ ਦੇਖੋ ਕੰਬਾਈਨਾਂ ਆ ਗਈਆਂ, ਅੱਗੇ ਹੱਥਾਂ ਨਾਲ ਹੀ ਵੱਢਦੇ ਸਾਰੇ, ਤੇ ਗੁਆਂਢੀ ਇੱਕ ਦੂਜੇ ਨਾਲ ਮੰਗਾਂ ਪਾਉਂਦੇ ਹੁੰਦੇ ਸੀ ਵੀ ਅੱਜ ਤੁਸੀਂ ਸਾਡੇ ਵਢਾ ਕੇ ਆਓ ਤੇ ਕੱਲ ਨੂੰ ਅਸੀਂ ਤੁਹਾਡੇ ਜਾਵਾਂਗੇ, ਜਾਂ ਅਗਲੇ ਦਿਨ ਜਾਵਾਂਗੇ। 10-15 ਗੁਆਂਢ ਦੇ ਵਿੱਚੋਂ ਇਕੱਠੇ ਹੋ ਕੇ, ਹਾਂਜੀ, ਉਹ ਜਾਣੀ ਕਿ ਕਣਕ ਵੱਢਦੇ ਹੁੰਦੇ ਸੀ, ਇਕੱਠੇ ਮੰਗ ਕਹਿੰਦੇ ਸੀ ਉਹਨੂੰ, ਤੇ ਉਹਦੇ ਵਿੱਚ ਵੀ ਮੈਂ ਜਾਣਾ ਤੇ ਮੈਨੂੰ ਪਾਣੀ ਪਿਲਾਉਣ ਤੇ ਰੱਖ ਲੈਣਾ ਵੀ ਤੂੰ ਸਾਨੂੰ ਪਾਣੀ ਪਿਲਾਈ ਗਈ ਚੱਲ।
ਬਿਲਕੁਲ ਬਿਲਕੁਲ
ਹਾਂ, ਤੇ ਇੱਕ ਸਾਡੇ ਹੋਰ ਹੁੰਦਾ ਸੀ ਗੁਰਜੰਟ, ਉਹਨਾਂ ਨੂੰ ਹੁਣ ਜਾਣੀ ਕਿ ਪਿੱਛੇ ਜੇ ਅਟੈਕ ਹੋ ਗਿਆ ਵੀਰ ਨੂੰ, ਤੇ ਕਾਫੀ ਚਿਰ ਤੋਂ, ਤੇ ਬੜਾ ਕੰਮ ਕਰਦਾ ਸੀ ਉਹ, ਨਾ ਮੈਨੂੰ ਨਾਲ ਲਾ ਲੈਣਾ, ਕਹਿਣਾ ਵੀ ਤੁਸੀਂ ਚਾਰ ਬੰਦੇ ਹੋ ਤੇ ਮੇਰੇ ਨਾਲ ਇਹ ਰਹੂਗਾ, ਮੈਨੂੰ ਕਾਲਾ ਕਹਿੰਦੇ ਹੁੰਦੇ ਸੀ, ਕਾਲਾ ਸਾਡੇ ਨਾਲ ਰਹੂਗਾ, ਮੈਂ ਕਿਹਾ ਪਾਣੀ ਪਿਲਾਉਣ ਤੇ ਹੁੰਦਾ ਸੀ, ਪਰ ਮੇਰਾ ਵੀ ਕੰਮ ਉਹ ਕਰ ਜਾਂਦਾ ਸੀ ਵਿੱਚ।
ਠੀਕ ਹੈ,
ਤੇ ਹਾਂਜੀ ਬਹੁਤ ਤੇਜ਼ ਵੱਧਦਾ ਸੀ ਜਾਣੀ ਕਿ ਉਹ ਕਣਕ, ਅਸੀਂ ਮੰਨਦੇ ਸੀ ਸਭ ਤੋਂ ਤੇਜ਼ ਇਹੀ ਆ ਬੰਦਾ, ਤੇ ਉਹਨੇ ਮੈਨੂੰ ਪਾਣੀ ਪਿਲਾਉਣ ਤੇ ਰੱਖਣਾ, ਪਰ ਅਸੀਂ ਚਾਰ ਹੁੰਦੇ ਤਾਂ ਉਹਨੇ ਫੇਰ ਵੀ ਅੱਗੇ ਲੈ ਜਾਣੀ ਪਾਣੀ, ਜਾਣੀ ਕਿ ਦੂਜੇ ਦੀ ਜਿੱਦੀ ਜਿੱਦੀ ਮਸਾਈ ਚੱਲੀ ਜਾਂਦਾ ਸੀ ਕੰਮ, ਤੇ ਜਦੋਂ ਕਣਕ ਕੱਢਣੀ ਫੇਰ ਫੇਰ ਮੰਗ ਪਾਉਣੀ ਵੀ ਅੱਜ ਤੇਰੇ ਕਣਕ ਕਢਾ ਕੇ ਆਉਣੀ ਆ, ਭਰੇ ਚੁਕਾਉਣ ਤੇ ਰੱਖ ਲੈਣਾ, ਕਿਸੇ ਨੇ ਰੁੱਗ ਫੜਾਉਣ ਤੇ ਰੱਖ ਲੈਣਾ, ਜਾਣੀ ਕਿ ਬੜਿਆ ਵਧੀਆ ਸੀ ਮਾਹੌਲ ਉਦੋਂ, ਲੋਕਾਂ ਚ ਬਣਦੀ ਬਹੁਤ ਜ਼ਿਆਦਾ ਹੁੰਦੀ ਸੀ ਆਪਸ ਚ, ਕੰਬਾਈਨਾਂ ਤੇ ਮਸ਼ੀਨਾਂ ਤੋਂ ਦੂਰ ਸੀਗਾ ਜੁਗ।
ਬਿਲਕੁਲ, ਕਿਉਂਕਿ ਇਹ ਪਤਾ ਹੁੰਦਾ ਸੀਗਾ ਕਿ ਹਰ ਕਿਸੇ ਨੂੰ ਕਿਸੇ ਦੀ ਲੋੜ ਆ, ਕੋਈ ਕਿਸੇ ਤੋਂ ਲੋੜ ਲੈਣ ਵੇਲੇ ਝਕਦਾ ਵੀ ਨੀ ਸੀ, ਕਹਿੰਦਾ ਵੀ ਨੀ ਸੀ ਵੀ ਮੈਂ ਚੱਲ ਛੱਡ ਕਿਸੇ ਤੋਂ ਕੀ ਪੁੱਛਣਾ ਕਰਨਾ ਆ, ਔਰ ਕੋਈ ਦੇਣ ਲੱਗਾ ਵੀ ਨੀ ਝਕਦਾ ਸੀ ਤੇ ਹੈਲਪ ਲੈਣ ਲੱਗਾ ਵੀ ਨੀ ਝਕਦਾ ਸੀ। ਹੁਣ ਤੇ ਸਾਰੇ ਆਪਣੇ ਆਪ ਚ ਵੱਡੇ ਆ, ਕੋਈ ਇਹ ਕਹਿੰਦਾ ਵੀ ਮੈਂ ਕਿਸੇ ਤੋਂ ਕਿਉਂ ਮੰਗਣ ਜਾਵਾਂ, ਮੈਂ ਕਿਸੇ ਨੂੰ ਕਿਉਂ ਕਵਾਂ। ਅੱਗੇ ਮੈਨੂੰ ਯਾਦ ਆ ਵੀ ਗੁਆਂਢੀ ਦੇ ਘਰੋਂ ਕਦੀ ਪ੍ਰਾਹੁਣੇ ਆਏ ਹੋਣੇ ਤੇ ਖੰਡ ਮੁੱਕ ਜਾਣੀ ਤਾਂ ਉਹਨਾਂ ਨੇ ਆ ਕੇ ਭਾਈ ਖੰਡ ਦਿਓ, ਸਾਡੇ ਤੱਕ ਪ੍ਰਾਹੁਣੇ ਆ ਗਏ, ਖੰਡ ਮੁੱਕੀ ਆ। ਯਾਨੀ ਏਦਾਂ ਦੀਆਂ ਚੀਜ਼ਾਂ, ਕਿਸੇ ਦੇ ਲੂਣ ਮੁੱਕ ਗਿਆ, ਕਦੀ ਕੁਛ ਕਦੀ ਕੁਛ। ਸਾਡੇ ਪੂਰੇ ਮੁਹੱਲੇ ਦੇ ਵਿੱਚ ਕਈ ਵਾਰੀ ਤਿੰਨ ਚਾਰ ਘਰਾਂ ਦੇ ਵਿੱਚ ਕੁੰਡੀ ਡੰਡਾ ਵੀ ਲੈ ਜਾਂਦੇ ਹੁੰਦੇ ਸੀ ਵੀ ਚਟਣੀ ਕੁੱਟਣੀ ਆ, ਕੁੰਡੀ ਡੰਡਾ ਹੈ ਨੀ ਉਹ ਦੇ ਦੋ, ਅਸੀਂ ਪਿੰਨੀਆਂ ਬਣਾਉਣੀਆਂ ਸਾਡੇ ਘਰ, ਵੱਡੀ ਕੜਾਈ ਨੀ ਹੈਗੀ ਉਹ ਦੇ ਦੋ, ਹੈ ਨਾ। ਤੱਕੜੀ ਸਾਡੇ ਘਰ ਹੁੰਦੀ ਸੀ, ਉਹ ਤੱਕੜੀ ਬਹੁਤ ਲੈਣ ਆਉਂਦੇ ਹੁੰਦੇ ਸੀ, ਮੈਨੂੰ ਯਾਦ ਆ।
ਹਾਂਜੀ ਲੱਸੀ ਦੇਖੋ, ਲੱਸੀ ਅੱਗੇ ਕਿੰਨਾ ਹੁੰਦਾ ਸੀ, ਲੱਸੀ ਘਰੇ ਫਿਰ ਕਦੇ ਤਾਂ ਅੱਧਾ ਪਿੰਡਾ ਲੱਸੀ ਲੈਣ ਆ ਜਾਂਦਾ ਸੀ, ਲੱਸੀ ਹੋਣੀ ਹੈ ਨਾ,
ਲੱਸੀ ਲੈਣਾ।
ਤੇ ਟੀਵੀ ਕਿਸੇ ਕਿਸੇ ਦੇ ਹੁੰਦਾ ਸੀਗਾ ਸ਼ੁਰੂ ਚ ਜਦੋਂ, ਹਾਂ ਉਸ ਤੋਂ ਬਾਅਦ ਤਾਂ ਚਲੋ ਟੀਵੀ ਸਾਰੀ ਕੀਤੀ ਆ ਗਈ, ਮੈਂ 5-4 ਸਾਲ ਹੀ ਦੇਖਿਆ। ਟੀਵੀ ਘੱਟ ਹੁੰਦੇ ਸੀ, ਅਸੀਂ ਨਾ ਦੇਖਣ ਜਾਣਾ ਇੱਕ ਦੇ ਘਰੇ, ਉੱਥੇ 20-20 ਜਣੇ ਨੇ ਇਕੱਠੇ ਹੋ ਜਾਣਾ, ਕੋਈ ਉਹ ਵੀ ਰੋਕਦੇ ਸੀ ਅੱਗੋਂ ਵੀ ਨਾ ਆਓ ਸਾਡੇ, ਤੇ ਉਹਨਾਂ ਨੇ ਵੀ ਕਹਿਣਾ
ਸੀ ਕੋਈ ਮੱਥੇ ਵੱਟ ਨੀ ਪਾਉਂਦਾ ਹੁੰਦਾ ਸੀ, ਕੋਈ ਮੱਥੇ ਵੱਟ ਨੀ ਪਾਉਂਦਾ ਹੁੰਦਾ ਸੀ, ਨਾ ਚੀਜ਼ ਦੇਣ ਲੱਗੇ ਆ, ਵਧੀਆ ਇੱਕ ਭਾਈਚਾਰਾ ਹੁੰਦਾ ਸੀਗਾ। ਅੱਛਾ ਫੇਰ ਮੈਨੂੰ ਤੁਸੀਂ ਕਣਕ ਦੀ ਗੱਲ ਕੀਤੀ ਤੇ ਮੈਨੂੰ ਛੁੱਬੇ ਜ਼ਰੂਰ ਯਾਦ ਆਉਂਦੇ ਹੁੰਦੇ ਆ, ਵੀ ਛੁੱਬੇ ਅਸੀਂ ਜ਼ਰੂਰ ਵੱਟੀ ਦੇ ਹੁੰਦੇ ਸੀ, ਉਹ ਛੁੱਬੇ ਵੱਟਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ, ਰੋਟੀ ਪਾਣੀ ਖਾ ਕੇ ਸਾਰਿਆਂ ਨੇ ਵਿਹਲੇ ਹੋ ਜਾਣਾ ਤੇ ਸਾਨੂੰ ਇਹ ਚਾਹ ਹੁੰਦਾ ਸੀ ਵੀ ਛੁੱਬੇ ਵੱਟਾਂਗੇ ਰਾਤ ਨੂੰ। ਤੁਸੀਂ ਵੀ ਛੁੱਬੇ ਹੀ ਕਹਿੰਦੇ ਉਹਨਾਂ ਨੂੰ ਜਿੰਨਾ ਭਰੀਆਂ ਵੱਟੀ ਬੰਨੀ ਦੀਆਂ ਮੈਨੂੰ,
ਜਿੰਨਾ
ਭਰੀਆਂ ਨੀ ਪਾਉਂਦੇ ਹੁੰਦੇ।
ਅਸੀਂ ਮੈਂ ਤੁਹਾਨੂੰ ਦੱਸ ਰਿਹਾ ਜੀ, ਸਾਡੇ ਹੱਥਾਂ ਚ ਛਾਲੇ ਪੈ ਜਾਂਦੇ ਸੀ, ਉਹ ਜਦੋਂ ਨਾ ਉਹ ਲਾਉਣਾ ਤਾਂ ਉਹ ਹੱਥ ਦੇ ਵਿੱਚ ਛਾਲੇ ਪਾ ਦਿੰਦਾ ਸੀ, ਜਿਹੜੇ ਕੰਮ ਘੱਟ ਕਰਦੇ ਸੀ ਉਹਨਾਂ ਦੀ ਛਾਲੇ ਪੈ ਜਾਂਦੇ ਸੀ ਹੱਥਾਂ ਚ,
ਪੈ ਜਾਂਦੇ
ਗੇੜਾ ਸਾਰਾ ਦਿਨ ਗੇੜੇ ਦੇਈ ਜਾਣਾ ਤੇ ਵੱਟ ਵੱਟ ਕੇ ਰੱਖੀ ਜਾਣੇ। ਹਾਂਜੀ
ਰੱਖੀ ਜਾਣੇ
ਅਸੀਂ ਫਿਰ ਜਦੋਂ ਝੋਨਾ ਲਾਉਣਾ
ਨਾ ਸਾਡੇ ਮਾਂ ਪਿਓ ਨੇ ਇਹ ਜ਼ਰੂਰੀ ਸਮਝਿਆ। ਅੱਛਾ ਜੀ
ਹਾਂ ਹਾਂ ਜੇ ਪੌਦ ਪੜਦੇ ਹੁੰਦੇ ਸੀ ਮੇਰੇ ਡੈਡੀ ਨਾ ਮੈਨੂੰ ਲੈ ਜਾਂਦੇ ਨਾਲ ਵੀ ਤੂੰ ਵੀ ਚੱਲ, ਤੇ ਠੀਕ ਹੈ ਜੀ ਓਕੇ। ਤੇ ਅਸੀਂ ਨਾ ਜਦੋਂ ਡੈਡੀ ਨੇ ਕਹਿਣਾ ਵੀ ਮੇਰੇ ਨਾਲ ਚੱਲੋ, ਹਾਂ ਤੇ ਅਸੀਂ ਚਲੇ ਜਾਣਾ, ਜਾ ਕੇ ਮੈਨੂੰ ਕਹਿਣਾ ਵੀ ਤੂੰ ਵੀ ਪੌਦ ਪੱਟ ਲਾ ਨਾਲ, ਮੈਂ ਉਹ ਅਸੀਂ ਗੁੱਛੀ ਜਾਣੀ ਕਿ ਬਣਾਉਣੀ ਜਦੋਂ ਨਾ, ਤੇ ਉਹਨਾਂ ਵੀ ਮੈਂ ਨਾ ਬਰਾਬਰ ਪੱਟੀ ਜਾਣਾ ਤੇ ਡੈਡੀ ਨੇ ਪਰਾਂ ਨੂੰ ਝਾਂਕਣਾ, ਤੇ ਮੈਨੂੰ ਪਤਾ ਤਾਂ ਹੁੰਦਾ ਸੀ ਡੈਡੀ ਨੂੰ ਵੀ ਕਰੂੰ ਮੈਂ ਨਾ ਚੱਕ ਕੇ ਉਹਦਾ ਧਰ ਲਿਆ ਕਰਨੀ, ਇੱਕ ਅੱਧੀ ਮੈਂ ਕਹਿੰਦਾ ਡੈਡੀ ਤੁਹਾਡੇ ਬਰਾਬਰ ਹੀ ਚੱਲ ਰਿਹਾ ਮੈਂ, ਤੇ ਉਹਨੂੰ ਵੀ ਹੌਸਲਾ ਡੈਡੀ ਨੂੰ ਹੁੰਦਾ ਵੀ ਹਾਂ ਤੇ ਡੈਡੀ ਨੇ ਕਹਿੰਦਾ ਚੱਲ, ਤੇ ਉਦੋਂ ਪਤਾ ਕੀ ਹੈ ਬਿਲਕੁਲ ਵੀ ਜਾਣੀ ਕਿ ਐ ਨੀ ਲੱਗਦਾ ਹੁੰਦਾ ਸੀ, ਅਸੀਂ ਜਿਵੇਂ ਮਤਲਬ ਵਿੱਚੀ ਬੈਠਣਾ ਤੁਹਾਨੂੰ ਪਤੀ ਹੈ ਜਦੋਂ ਨਾ ਤੁਸੀਂ ਪੌਦੇ ਪੱਟਦੇ ਹੋ ਉਦੋਂ ਨਿੱਕੇ ਨਿੱਕੇ ਜੀ ਜਿਹੜੀ ਤੁਹਾਡੇ ਉੱਪਰ ਆਈ ਕੜੀ ਫਿਰੀ ਜਾਂਦੇ ਨੇ, ਤੁਹਾਨੂੰ ਬਿਲਕੁਲ ਹੀ ਨੀ ਪਤਾ ਲੱਗਦਾ ਹੁੰਦਾ, ਤੇ ਪਾਣੀ ਦੇ ਵਿੱਚ ਹੀ ਹੁੰਦਾ ਜਾਨੀ ਕਿ ਸਾਰ ਪਾਣੀ ਦੇ ਵਿੱਚ ਬਹਿ ਕੇ ਵੱਟਣੀ ਹੁੰਦੀ ਆ, ਹਾਂ ਤੇ ਉਦੋਂ ਬਸ ਉਹੀ ਆ ਵੀ ਉਹ ਵਧੀਆ ਲੱਗਦੀਆਂ ਸੀ ਉਹ ਚੀਜ਼ਾਂ ਉਦੋਂ।
ਸਹੀ ਗੱਲ ਆ ਬਿਲਕੁਲ, ਉਹ ਚੀਜ਼ਾਂ ਜਿਹੜੀਆਂ ਚਲੋ ਹੁਣ ਭਾਵੇਂ ਨਹੀਂ ਕਰਦੇ ਪਰ ਉਹ ਯਾਦਾਂ ਸਾਡੇ ਅੰਦਰ ਜ਼ਰੂਰ ਓਦਾਂ ਦੀਆਂ ਓਦਾਂ ਹੀ ਤਾਜ਼ਾ ਹਨ। ਸੋ ਕੁਝ ਮੈਸੇਜਸ ਆਏ ਆ ਮੈਂ ਉਹ ਲੈ ਲਵਾਂ ਪ੍ਰੋਗਰਾਮ ਦੇ ਵਿੱਚ ਦਿੰਦਰ ਭਾਜੀ। ਤੇ ਦਲਜੀਤ ਸਿੰਘ ਹੁਣਾਂ ਨੇ ਮਹਿਤਾ ਚੌਂਕ ਤੋਂ ਸਾਨੂੰ ਮੈਸੇਜ ਕੀਤਾ, ਸੋ ਇਹਨਾਂ ਨੇ ਹਰਸ਼ਰਨ ਸਿੰਘ ਢਿੱਲੋਂ ਨੂੰ ਉਸਦੇ ਜਨਮ ਦਿਨ ਤੇ ਅਸੀਸਾਂ ਇਹਨਾਂ ਨੇ ਮੈਸੇਜ ਭੇਜਿਆ, ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਢਿੱਲੋਂ ਫੈਮਿਲੀ ਨੂੰ ਭਾਜੀ,
ਔਰ
ਲੰਬੀਆਂ ਉਮਰਾਂ ਹੋਣ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ। ਤੇ ਲਖਬੀਰ ਬਰਾੜ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸੁੱਖ ਭੈਣ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਕੰਮ ਤੋਂ ਹੀ ਸੁਣ ਰਹੇ ਆ। ਠੀਕ ਆ ਜੀ ਠੀਕ ਆ, ਸੋ ਉਮੀਦ ਆ ਰਾਜੀ ਖੁਸ਼ੀ ਹੋਵੋਗੇ ਤੁਸੀਂ। ਤੇ ਸਾਡੇ ਮੌਲੀ ਜੌਲ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਬੇਟਾ ਤੇ ਆਰ ਐਂਡ ਟੂ ਆਰ ਹਰਮਨ ਰੇਡੀਓ ਫੈਮਿਲੀ, ਕਹਿੰਦੇ ਦਵਿੰਦਰ ਸਿੰਘ ਸਾਡਾ ਰੌਣਕੀ ਮੁੰਡਾ ਹੈ ਤੇ ਸੁਖਪ੍ਰੀਤ ਆ ਜਾਓ, ਕਹਿੰਦੇ ਜੌਲਾਂ ਦੇ ਖੂਹ ਤੇ ਸਾਗ ਲੈ ਜਾਓ ਨਾਲੇ ਆ ਕੇ ਸਾਰੀਆਂ, ਬਟ ਸਾਰਿਆਂ ਨੂੰ ਦੱਸ ਦਿਓ ਵੀ ਸਾਗ ਉੱਥੇ ਪਲੈਂਟੀ ਆ ਤੇ ਇੰਜੋਇੰਗ ਯੂਅਰ ਸ਼ੋਅ ਦਿਸ ਮਾਰਨਿੰਗ, ਪਲੀਜ਼ ਪਲੇ ਸੁਰਿੰਦਰ ਤੇ ਪ੍ਰਕਾਸ਼ ਕੌਰ ਸੌਂਗ ਹੈਵ ਅ ਗੁੱਡ ਡੇ ਐਵਰੀਬਡੀ, ਰੱਬ ਰਾਖਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਮੌਲੀ ਜੀ, ਬਿਲਕੁਲ ਮੈਂ ਸਾਰਿਆਂ ਨੂੰ ਦੱਸ ਦਵਾਂ ਜਿੰਨੇ ਵੀ ਐਡੀਲੇਡ ਵਾਲੇ ਉਹਨਾਂ ਨੂੰ ਪਤਾ ਹੈ ਵੀ ਮੌਲੀ ਜੌਹਲ ਹੁਣਾਂ ਦਾ ਖੂਹ ਕਿੱਥੇ ਆ, ਹਮੇਸ਼ਾ ਉੱਥੇ ਜਿਹੜਾ ਸਾਗ ਹੈ ਉਹਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਤੇ ਸਾਗ ਤੁਸੀਂ ਅੱਜ ਵੀ ਜੇ ਕਿਸੇ ਨੇ ਲੈਣ ਜਾਣਾ ਤੇ ਉੱਥੋਂ ਜਾ ਕੇ ਲਿਆ ਸਕਦੇ ਆ। ਸੋ ਤੁਸੀਂ ਵੀ ਖਾਧਾ ਹੋਇਆ ਉਹਨਾਂ ਦੇ ਖੂਹ ਵਾਲੇ ਖੇਤ ਦਾ ਸਾਗ ਕਿ ਨਹੀਂ?
ਹਾਂਜੀ ਹਾਂ ਖਾਧਾ ਹੋਇਆ ਜੀ।
ਢਿੱਲੋਂ ਭਾਜੀ
ਗਏ ਸੀ ਕਹਿੰਦਾ ਪਿਛਲੇ, ਹਾਂ ਪਿਛਲੇ ਸਾਲ ਲੈ ਕੇ ਆਏ ਨੇ ਮੇਰੇ ਘਰ, ਕਾਫੀ ਗਏ ਸੀ, ਚਲੀ ਜਾਂਦੇ ਆ ਜੀ, ਉਹ ਤਾਂ ਸਾਨੂੰ ਪਤਾ ਘਰ ਵਾਲਾ ਕੰਮ ਆ ਜੀ ਆਪਣੇ ਦਾ, ਹੈ ਪਰਿਵਾਰ ਹੀ ਇੱਕ ਤਰ੍ਹਾਂ ਦਾ ਸਾਰੇ
ਬਿਲਕੁਲ ਬਿਲਕੁਲ ਸੋ ਬਿਲਕੁਲ ਐਡੀਲੇਡ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਸਾਡਾ ਛੋਟਾ ਜਿਹਾ ਪਿੰਡ ਹੀ ਆ ਬਾਕੀ ਪਤਾ ਨਹੀਂ ਜਿੰਨਾ ਕੁ ਸਾਡਾ ਸਰਕਲ ਆ ਉੱਥੇ ਅਸੀਂ ਬਿਲਕੁਲ ਉਹੀ ਪਿੰਡਾਂ ਵਾਲਾ ਮਾਹੌਲ ਰੱਖਿਆ ਆ ਢਿੱਲੋਂ ਬਾਈ ਹੁਣਾਂ ਨੇ ਵੀ ਤੰਦੂਰ ਆ ਘਰ ਤੇ ਜਦੋਂ ਇਹਨਾਂ ਨੇ ਤੰਦੂਰ ਤੇ ਪਾਉਣਾ ਹੁੰਦਾ ਤੇ ਸੁਨੇਹੇ ਆ ਜਾਂਦੇ ਆ ਵੀ ਆ ਜਾਓ ਅੱਜ ਲੱਗਾ ਲੱਗਣ ਤੇ ਯਾਨੀ ਉਹ ਝਾਕਾ ਨਹੀਂ ਆ ਸਾਡੇ ਵਿਚ ਜੇ ਗੱਲ ਕਰੀਏ ਜਿੰਨੇ ਕ ਅਸੀਂ ਪਰਿਵਾਰ ਆ ਜਿਨ੍ਹਾਂ ਨੂੰ ਮੈਂ ਕਹਿੰਦੀ ਵੀ ਅਸੀਂ ਪਿੰਡਾਂ ਵਾਂਗੂ ਹੀ ਰਹਿੰਦੇ ਆ ਅਸੀਂ ਬਿਨਾਂ ਫੋਨ ਕੀਤੇ ਚਲੇ ਜਾਂਦੇ ਆ ਜਾਂ ਓਹੀ ਨਿੱਘ ਓਹੀ ਪਿਆਰ ਅਸੀਂ ਇੱਥੇ ਹਮੇਸ਼ਾ ਮਹਿਸੂਸ ਕਰਦੇ ਆ ਇੱਕ ਦੂਸਰੇ ਦੇ ਵਿਚੋਂ ਗੱਲਾਂ ਚ ਸੁਣਦੇ ਆ ਕਿ ਪੰਜਾਬ ਚ ਹੁਣ ਉਹ ਪਿਆਰ ਨਹੀਂ ਰਿਹਾ ਪਰ ਜਦੋਂ ਵੀ ਅਸੀਂ ਬੈਠੀਏ ਅਸੀਂ ਆਪਣਾ ਪੰਜਾਬ ਜ਼ਰੂਰ ਵਸਾ ਲੈਂਦੇ ਆ ਤੇ ਇੱਕ ਗੀਤ ਸੁਣ ਲਈਏ ਬਾਜੀ ਹੁਣ ਤੇ ਗੀਤ ਤੋਂ ਬਾਅਦ ਆਪਣੀਆਂ ਗੱਲਾਂ ਅੱਗੇ ਤੋਰਦੇ ਆ ਕੁਝ ਕੁ ਯਾਦਾਂ ਹੋ ਗਈਆਂ ਕੁਝ ਕੁ ਜੋ ਕਿਸਾਨੀ ਬਾਰੇ ਗੱਲ ਕਰਾਂਗੇ ਸਰਬਜੀਤ ਭਾਜੀ ਗੀਤ ਸੁਣਾ ਦੋ ਇੱਕ ਤੇ ਉਸ ਤੋਂ ਬਾਅਦ ਅਸੀਂ ਗੱਲਾਂ ਕਰਦੇ ਆ ਹੋਰ ਬਹੁਤ ਸੋਹਣੇ ਪੰਜਾਬੀ ਗਾਣੇ ਪੰਜਾਬੀ ਗਾਣੇ ਚਲੋ ਅੱਜ ਦੇ ਵੀ ਸੋਹਣੇ ਹੁੰਦੇ ਆ ਪਰ ਪੁਰਾਣੀਆਂ ਜਿਹੜੀਆਂ ਪੁਰਾਣੀਆਂ ਪੰਜਾਬੀ ਫਿਲਮਾਂ ਸੀ ਉਹਨਾਂ ਦੇ ਗਾਣੇ ਬੜੇ ਸੋਹਣੇ ਹੁੰਦੇ ਸੀਗੇ ਬਹੁਤ ਸੋਹਣੇ ਲਿਰਿਕਸ ਬਹੁਤ ਸੋਹਣੀਆਂ ਜ਼ਰੂਰ ਸੁਣਦੀ ਹੁੰਦੀ ਆ ਮੈਂ ਔਰ ਕੋਸ਼ਿਸ਼ ਕਰੀ ਦੀ ਤੁਹਾਨੂੰ ਸੁਣਾਈ ਦੇਵੀ ਹੈ ਜੀ
ਪੁਰਾਣੇ ਗੀਤਾਂ ਦੇ ਵਿੱਚ ਨਾ ਤੁਹਾਡੇ ਜਿਹੜੇ ਜਜ਼ਬਾਤ ਹੁੰਦੇ ਉਹ ਜ਼ਿਆਦਾ ਝਲਕਦੇ ਹੁੰਦੇ ਸੀ
ਬਿਲਕੁਲ
ਹਾਂਜੀ
ਤੁਹਾਡੇ ਨਾਲ ਏਦਾਂ ਲੱਗਦਾ ਹੁੰਦਾ ਵੀ ਸ਼ਾਇਦ ਸਾਡੇ
ਹਾਂ ਸਾਡੇ ਨਾਲ ਹੀ ਸੰਬੰਧਿਤ ਨੇ ਗੀਤ ਇਹ
ਏਦਾਂ ਹੀ ਲੱਗਦਾ ਹੁੰਦਾ ਸੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਪ੍ਰੋਗਰਾਮ ਦੇ ਵਿਚ ਲਖਵੀਰ ਬਰਾੜ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਕਣਕ ਕੱਢਦੇ ਆ ਸੱਜਣੀਆਂ ਤੰਦੂਰੀ ਰੋਟੀਆਂ ਦੀ ਖੁਸ਼ਬੂ ਤੇ ਸਵਾਦ ਕਦੀ ਨੀ ਭੁੱਲਣਾ ਹਾਏ ਸਹੀ ਗੱਲ ਆ ਉਹ ਚੀਜ਼ ਦਾ ਕਿਉਂਕਿ ਹਰ ਇੱਕ ਚੀਜ਼ ਦੇ ਨਾਲ ਹੀ ਅੱਗੇ ਯਾਦ ਜੁੜੀ ਹੋਈ ਆ ਮੈਂ ਗੱਲ ਕਰਾਂ ਤੇ ਸਾਡੇ ਜਦੋਂ ਕਣਕ ਵੱਢ ਕੇ ਆਉਂਦੇ ਹੁੰਦੇ ਸੀਗੇ ਜਾਂ ਜਿੱਦਣ ਦਾਣੇ ਵੀ ਵਗੈਰਾ ਕੱਢਦੇ ਹੁੰਦੇ ਸੀਗੇ ਨਾ ਉਦਣ ਮੇਰੇ ਦਾਦੀ ਜੀ ਸ਼ੱਕਰ ਤੇ ਉਹ ਘਿਓ ਜਰੂਰ ਬਣਾਉਂਦੇ ਹੁੰਦੇ ਸੀਗੇ ਉਹਦੇ ਨਾਲ ਚੌਲ ਜਰੂਰ ਉਹਦੇ ਨਾਲ ਹੁੰਦੇ ਸੀ ਕਹਿੰਦੇ ਹੁੰਦੇ ਸੀ ਉਹ ਠੰਡੇ ਹੁੰਦੇ ਆ ਸ਼ੱਕਰ ਤੇ ਘਿਓ ਹੋਣਾ ਇੰਨਾ ਬੜਾ ਪਾ ਦੇਣਾ ਤੇ ਨਾਲ ਚੌਲ ਹੋਣੇ ਤੇ ਕਿਉਂਕਿ ਉਹਨਾਂ ਦਿਨਾਂ ਚ ਗਰਮੀ ਸ਼ੁਰੂ ਹੋ ਜਾਂਦੀ ਸੀ ਨਾ ਉਹਨਾਂ ਨੇ ਕਹਿਣਾ ਠੰਡੇ ਹੁੰਦੇ ਆ ਇਹ ਖਾਓ
ਹਾਂਜੀ ਨਾਲੇ ਨਾ ਜਿਹੜੇ ਤੰਦੂਰੀ ਰੋਟੀਆਂ ਦੀ ਗੱਲ ਕੀਤੀ ਆ ਤੇ ਅੰਬ ਦਾ ਅਚਾਰ ਦੇ ਨਾਲ ਬੜੀਆਂ ਖੇਤਾਂ ਦੇ ਵਿਚ ਪਿਆਜ ਰੱਖ ਕੇ ਉਪਰ ਬੜਾ ਜਾਣੀ ਕਿ ਸਵਾਦ ਲੱਗਦੀ ਹੁੰਦੀ ਸੀ ਬਹੁਤ ਜਿਆਦਾ।
ਸਹੀ ਗੱਲ ਆ, ਉਹ ਵਾਲੇ ਸਵਾਦ ਕਦੀ ਨੀ ਕਿਸੇ ਵੀ ਚੀਜ਼ ਚ ਨੀ ਆ ਸਕਦੇ, ਜਿਹੜੇ ਖੇਤਾਂ ਚ ਬੈਠ ਕੇ ਰੋਟੀ ਖਾਧੀ ਦੇ ਸਵਾਦ ਹੁੰਦੇ ਸੀਗੇ ਨਾ। ਓਹੋ, ਤੇ ਚਲੋ ਸਵਾਦ ਅਸੀਂ ਇੱਕ ਹੋਰ ਲੈਣਾ ਆ, ਮੈਂ ਬਾਕੀ ਸਾਰਿਆਂ ਨੂੰ ਦੱਸ ਦਵਾਂ ਵੀ ਸਾਡੇ ਦਵਿੰਦਰ ਢਿੱਲੋਂ ਬਾਈ ਜਿਹੜੇ ਆ ਇਹ ਗਾਉਂਦੇ ਵੀ ਬਹੁਤ ਸੋਹਣਾ ਤੇ ਲਿਖਦੇ ਵੀ ਬਹੁਤ ਸੋਹਣਾ ਆ। ਸੋ ਸਮਾਂ ਤੇਜ਼ੀ ਨਾਲ ਭੱਜੀ ਜਾ ਰਿਹਾ ਆ, ਪਰ ਮੈਂ ਉਸ ਤੋਂ ਪਹਿਲਾਂ ਕਿ ਪ੍ਰੋਗਰਾਮ ਮੈਨੂੰ ਖਤਮ ਕਰਨਾ ਪਵੇ, ਕਿਉਂਕਿ ਹੁਣ 8:30 ਤੱਕ ਹੀ ਪ੍ਰੋਗਰਾਮ ਕਰ ਪਾਉਂਦੀ ਹਾਂ ਮੈਂ, ਉਹਦੇ ਲਈ ਮੈਂ ਢਿੱਲੋਂ ਬਾਈ ਨੂੰ ਕਹੂੰਗੀ ਵੀ ਇੱਕ ਪਿਆਰਾ ਜਿਹਾ ਗੀਤ ਆਪਣੀ ਪਸੰਦ ਦਾ ਕੋਈ ਸਾਨੂੰ ਸੁਣਾ ਦਿਓ ਜਿਹੜਾ ਤੁਸੀਂ ਲਿਖਿਆ ਹੋਵੇ।
ਕਿਸਾਨੀ ਦੀ, ਹਾਂਜੀ ਹਾਂ ਕਿਸਾਨੀ ਦੀ ਸੁਣਾਉਣਾ। ਕਈ ਵਾਰ ਕਹਿੰਦੇ ਹੁੰਦੇ ਨੇ ਕਈ ਗੱਲਾਂ ਮੈਂ ਜੋ ਜਜ਼ਬਾਤ ਮੇਰੇ ਨੇ ਜਾਂ ਮੈਂ ਦੇਖਦਾ ਉਹ ਚੀਜ਼ਾਂ ਨੂੰ, ਮੈਂ ਆਪਾਂ ਨੂੰ ਹੁੰਦਾ ਵੀ ਆਪਾਂ ਪਰੋ ਲਈਏ ਗੀਤ, ਮੈਨੂੰ ਗਾਉਣਾ ਤਾਂ ਵੈਸੇ ਘੱਟ ਆਉਂਦਾ ਪਰ ਲਿਖਦਾ ਆਪਾਂ ਨੂੰ ਲਿਖਣ ਦਾ ਹੈਗਾ ਵੀ ਜ਼ਰੂਰ, ਤੇ ਜਿਹੜੇ ਆਪਣੇ ਨਾਲ ਸੰਬੰਧਿਤ ਗੱਲਾਂ ਹੁੰਦੀਆਂ ਨੇ ਕਿਸਾਨੀ ਦੇਖਣ ਦਾ। ਲੋੜ ਪੈਣ ਤੇ ਲੈਟ ਵੀ ਖੁੜ ਜੇ, ਮੌਨਸੂਨ ਦੀ ਦਿੱਲੀਓ ਮੁੜ ਜੇ, ਲੋੜ ਪੈਣ ਤੇ ਲੈਟ ਵੀ ਖੁੜ ਜੇ, ਮੌਨਸੂਨ ਦੀ ਦਿੱਲੀਓ ਮੁੜ ਜੇ, ਪੱਕੀ ਫਸਲ ਪਾਣੀ ਵਿੱਚ ਰੁੜ ਜੇ, ਘੱਗਰ ਕਰ ਜੇ ਮਾਰਾ ਓਏ ਜੱਟ ਦਾ, ਰੱਬ ਵੀ ਬੈਰੀ ਐ ਦੂਜਾ ਬੈਰੀ ਨੇ ਸਰਕਾਰਾਂ ਓਏ ਜੱਟ ਦਾ, ਰੱਬ ਵੀ ਬੈਰੀ ਐ ਦੂਜਾ ਬੈਰੀ ਨੇ ਸਰਕਾਰਾਂ, ਗਾਲੇ ਰੌਂਦਾ ਦਾ ਪੱਟਾ ਚਾ ਪਾ ਕੇ, ਨੰਦੀ ਜੀਪ ਦੇ ਉੱਤੇ ਬੈਠਾ ਕੇ, ਬੈਲੀ ਵਾਲਾ ਟੈਗ ਜਲਾਤਾ, ਹੱਥ ਵਿੱਚ ਦੇਸੀ ਗੰਨ ਫੜਾ ਕੇ, ਰਹਿੰਦਾ ਖੁੰਦਾ ਜੱਟ ਰਗੜਤਾ, ਇਹ ਟੋਂਗੀ ਕਲਾਕਾਰਾਂ ਓਏ ਜੱਟ ਦਾ, ਰੱਬ ਵੀ ਬੈਰੀ ਐ ਦੂਜਾ ਬੈਰੀ ਨੇ ਸਰਕਾਰਾਂ ਓਏ ਜੱਟ ਦਾ, ਰੱਬ ਵੀ ਬੈਰੀ ਐ ਦੂਜਾ ਬੈਰੀ ਨੇ ਸਰਕਾਰਾਂ, ਪਾਟੇ ਕੱਪੜੇ ਟੁੱਟੀ ਜੁੱਤੀ, ਚੋਰਾਂ ਦੇ ਨਾਲ ਰਲ ਗਈ ਕੁੱਤੀ, ਕਰਜੇ ਨੇ ਜੱਟ ਕਮਲਾ ਕਰਤਾ, ਕਹੀ ਮੀਡੀਆ ਖਾਂਦਾ ਪੁੱਕੀ, ਕਰਜੇ ਨੇ ਜੱਟ ਕਮਲਾ ਕਰਤਾ, ਕਹੀ ਮੀਡੀਆ ਖਾਂਦਾ ਪੁੱਕੀ, ਕਿਹਦੇ ਉੱਤੇ ਆਸ ਕਰਾਂਗੇ, ਵਿਕੀਆਂ ਨੇ ਅਖਬਾਰਾਂ ਓਏ ਜੱਟ ਦਾ, ਰੱਬ ਵੀ ਬੈਰੀ ਐ ਦੂਜਾ ਬੈਰੀ ਨੇ ਸਰਕਾਰਾਂ।
ਵਾਹ ਬਹੁਤ ਵਧੀਆ, ਬਹੁਤ ਤੁਸੀਂ ਆਪਣੇ ਜਜ਼ਬਾਤਾਂ ਨੂੰ ਸਹੀ ਗੱਲ ਪਰੋ ਦਿੰਨੇ ਆਪਣੇ ਗਾਣਿਆਂ ਦੇ ਵਿਚ, ਬਹੁਤ ਸੋਹਣੀ ਗੱਲ ਔਰ ਸਹੀ ਗੱਲ ਆ, ਰੱਬ ਵੀ ਕਈ ਵਾਰੀ ਬੈਰੀ ਹੋ ਜਾਂਦਾ, ਬਿਲਕੁਲ ਸਹੀ ਗੱਲ ਆ। ਅਸੀਂ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਯਾਦ ਕਰ ਰਹੇ ਸੀ ਕਿਸਾਨੀ ਦੀਆਂ, ਬਟ ਉਹ ਵੀ ਦਿਨ ਯਾਦ ਆ ਜਦੋਂ ਹੜਾਂ ਦੀ ਮਾਰ ਪੈ ਜਾਂਦੀ ਹੁੰਦੀ ਸੀ ਜਾਂ ਐਣ ਪੈ ਜਾਂਦੀ ਹੁੰਦੀ ਸੀ ਤੇ ਖੜੀਆਂ ਜਿਹੜੀਆਂ ਫਸਲਾਂ ਉਹ ਤਬਾਹ ਹੋ ਜਾਂਦੀਆਂ ਹੁੰਦੀਆਂ ਸੀ, ਸੁੰਡੀ ਬਹੁਤ ਪੈਂਦੀ ਹੁੰਦੀ ਸੀ ਇੱਕ, ਹਨਾ।
ਹਾਂਜੀ ਹਾਂ, ਹੁਣ ਹੁਣ ਵੀ ਉਹੀ ਹਾਲ ਆ ਜੀ, ਸਾਡੇ ਏਰੀਆ ਚ ਨਾ ਘੱਗਰ ਪੈਂਦਾ ਉਧਰ ਤੇ,
ਅੱਛਾ
ਜਦੋਂ ਆਪਾਂ ਨੂੰ ਸੀਜ਼ਨ ਚ ਦੇਖੋ ਲਾਈਟ ਦੀ ਲੋੜ ਆ, ਉਦੋਂ ਗੌਰਮੈਂਟ ਕਹਿ ਦਿੰਦੀ ਆ ਜੀ ਲਾਈਟ ਬਣਦੀ ਨੀ, ਗਰਮੀ ਜ਼ਿਆਦਾ ਹੋ ਗਈ, ਫਲਾਣਾ ਹੋ ਗਈ। ਜਦੋਂ ਮੌਨਸੂਨ ਆਉਂਦੀ ਆ ਤੇ ਉਦੋਂ ਵੀ ਕਈ ਵਾਰ ਤੁਸੀਂ ਖਬਰਾਂ ਚ ਸੁਣਿਆ ਹੋਊਗਾ ਜੀ ਦਿੱਲੀ ਵੀ ਮੁੜ ਗਈ, ਉਹ ਤਾਂ ਆਉਣ ਵਾਲੀ ਸੀ ਪਰ ਦਿੱਲੀ ਤੋਂ ਮੁੜ ਗਈ ਵਾਪਸ,
ਏਦਾਂ ਹੀ ਹੁੰਦਾ ਸੀ। ਹਾਂ ਬਿਲਕੁਲ ਸਹੀ ਗੱਲ ਆ।
ਹਾਂ ਜਦੋਂ ਲੋੜ ਨੀ ਹੁੰਦੀ ਉਦੋਂ ਬਾਰਿਸ਼ ਨੀ ਪੈਂਦੀ ਆ, ਘੱਗਰ ਸਾਡੇ ਆ ਜਾਂਦਾ ਤੇ ਸਾਰੀਆਂ ਫਸਲਾਂ ਜਿੰਨੀਆਂ ਲੱਗੀਆਂ ਹੁੰਦੀਆਂ ਨੇ ਤੇ ਉਹਨੂੰ ਫਿਰ ਘੱਗਰ ਦੇ ਮਾਰ ਪੈਂਦੀ ਆ ਸਾਰੀ।
ਬਿਲਕੁਲ ਬਿਲਕੁਲ। ਚਲੋ ਖੇਤਾਂ ਦੀ ਗੱਲ ਕਰ ਰਹੇ ਸੀ ਤੇ ਜੇ ਮੈਂ ਖੇਤਾਂ ਦੀ ਗੱਲ ਕਰਾਂ ਤੇ ਖੇਤਾਂ ਚ ਸਾਡੇ ਸਿਰਫ ਝੋਨਾ ਤੇ ਇੱਕ ਜਿੱਦਾਂ ਮਾਲਵੇ ਚ ਜੀਰੀ ਕਹਿੰਦੇ ਆ ਮੈਨੂੰ ਪਤਾ, ਔਰ ਕਣਕ ਇਹ ਹੀ ਨੀ ਲੱਗਦੀ ਹੁੰਦੀ ਸੀ, ਹੋਰ ਬੜੀਆਂ ਫਸਲਾਂ ਹੁੰਦੀਆਂ ਸੀ ਸਾਡੇ ਮਾਲਵੇ ਵੱਲ, ਕਮਾਦ ਬਹੁਤ ਲੱਗਦਾ ਹੁੰਦਾ ਸੀ, ਗੰਨੇ ਕਹਿ ਲੋ ਜਾਂ ਕਮਾਦ ਕਹਿੰਦੇ ਹੁੰਦੇ ਸੀ, ਕਮਾਦ ਦੀ ਫਸਲ ਬਹੁਤ ਹੁੰਦੀ ਸੀਗੀ, ਸਰੋਂ ਬਹੁਤ ਹੁੰਦੀ ਹੁੰਦੀ ਸੀ, ਸਰੋਂ ਦੇ ਖੇਤ ਬੜੇ ਯਾਦ ਆਉਂਦੇ ਆ, ਔਰ ਉਸ ਤੋਂ ਇਲਾਵਾ ਸੂਰਜਮੁਖੀ ਦਾ ਇੱਕ ਵਾਰੀ ਬੜਾ ਚੱਲਿਆ ਰੌਲਾ ਪਈ, ਸੂਰਜਮੁਖੀ ਦਾ ਉਹ ਸਾਰਿਆਂ ਨੇ ਸੂਰਜਮੁਖੀ ਉਦੋਂ ਲੱਗੀ, ਫਿਰ ਮੂੰਗਫਲੀ ਵੀ ਲੱਗੀ ਹੋਈ ਖੇਤਾਂ ਚ ਦੇਖੀ ਆ, ਆਲੂ ਬਹੁਤ ਲੱਗਦੇ ਹੁੰਦੇ ਸੀਗੇ ਸਾਡੇ ਏਰੀਏ ਦੇ ਵਿਚ, ਔਰ ਮਾਲਵੇ ਸਾਈਡ ਤੇ ਨਰਮਾ ਬਹੁਤ ਲੱਗਦਾ ਸੀ।
ਹਾਂਜੀ ਮੂੰਗਫਲੀ ਜਿਵੇਂ ਲਾ ਲੋ ਤੇ ਆਪਣੀਆਂ ਦਾਲਾਂ ਵੀ ਅਸੀਂ ਲਾਉਂਦੇ ਹੁੰਦੇ ਸੀ ਥੋੜੀ, ਜਿਵੇਂ ਦੋ ਕੈਰੀਆਂ ਦਾਲਾਂ ਜਾਂ ਹਰੇਕ ਲੋਕ ਆਪਦੇ ਘਰੀ ਜਾਣੀ ਕਿ ਖਾਣ ਜੋਗੀ ਘਰ ਚ ਹੁੰਦੀ ਸੀ, ਆਪਣੇ
ਖਾਣ ਜੋਗੀ ਘਰ ਚ ਹੁੰਦੀ ਸੀ, ਬਿਲਕੁਲ ਸਹੀ ਕਿਹਾ।
ਛੋਲੇ ਹੋ ਗਏ, ਹਾਂਜੀ
ਛੋਲੇ ਹੋ ਗਏ, ਛੋਲਿਆਂ ਦੀਆਂ ਹੋਲਾਂ ਕਿੰਨੀਆਂ ਖਾਈ ਦੀਆਂ ਹੁੰਦੀਆਂ ਸੀਗੀਆਂ ਫਿਰ।
ਹਾਂਜੀ ਭੁੰਨ ਕੇ ਬਹੁਤ ਬੜੀਆਂ ਵਧੀਆ ਲੱਗਦਾ। ਹਾਂਜੀ ਹਾਂ
ਬਹੁਤ ਵਧੀਆ ਲੱਗਦੇ ਹੁੰਦੇ ਸੀ, ਸੱਚੀ ਗੱਲ ਆ। ਅਸੀਂ ਨਾ ਵੈਸੇ ਪੰਜਾਬੀ ਜਿਹੜੇ ਆ ਅਸੀਂ ਸਾਡੇ ਤੋਂ ਪੂਰੀ ਉਹ ਨੀ ਹੁੰਦੀ, ਕਹਿ ਲੋ ਪਈ ਐਨ ਪੱਕਣ ਨੀ ਦੇਈਦੀ ਸਾਨੂੰ। ਏਦਾਂ ਹੁੰਦਾ ਵੀ ਅੱਧ ਕੱਚੀ ਚੀਜ਼ ਖਾਣ ਦਾ ਜਿਆਦਾ ਮਜ਼ਾ ਹੁੰਦਾ, ਚਾਹੇ ਛੱਲੀਆਂ ਹੁੰਦੀਆਂ ਸੀ ਉਹ ਵੀ ਅੱਧ ਕੱਚੀਆਂ ਭੁੰਨ ਕੇ ਖਾਣੀਆਂ, ਚਾਹੇ ਛੋਲੇ ਹੁੰਦੇ ਸੀ ਉਹ ਵੀ ਅੱਧ ਕੱਚੇ ਖਾਣੇ, ਫਿਰ ਜਦੋਂ ਦਾਣੇ ਭਨਾਉਣ ਜਾਈਦੇ ਹੁੰਦੇ ਸੀ ਉਦੋਂ ਵੀ ਅੱਧ ਕੱਚੇ ਆਬੂ ਕਢਾ ਕੇ ਖਾਣੇ।
ਇਹਦੇ ਵਿੱਚ ਇੱਕ ਹੋਰ ਵੀ ਗੱਲ ਆ, ਜਿਵੇਂ ਮੰਨ ਲਓ ਹੁਣ ਤੁਸੀਂ ਅਮਰੂਦ ਲਾਏ ਹੋਏ ਨੇ ਘਰ, ਤੁਸੀਂ ਪੱਕਣ ਦੀ ਵੇਟ ਕਰੋਗੇ ਜੇ ਤੁਹਾਡਾ ਆ ਗਿਆ, ਨਾ ਕਿਸੇ ਨੇ ਜਵਾਬ, ਕਿਉਂਕਿ ਆਪਣੇ ਆਉਣ ਜਾਣੀ ਇੰਨਾ ਜ਼ਿਆਦਾ ਹੁੰਦਾ ਵੀ ਨਾ ਕਿਸੇ ਨੂੰ ਤੁਸੀਂ ਕਹਿ ਸਕਦੇ ਹੋ ਵੀ ਨਾ ਤੋੜੋ, ਉਹਨੇ ਵੀ ਖਾ ਜਾਣਾ ਤੇ ਕੱਚਾ ਤੁਸੀਂ ਖਾ ਲੋ ਬਰਾਬਰ।
ਆ ਤੇ ਹੁਣ ਤੁਸੀਂ ਮੈਨੂੰ ਸੁਣਾ ਕੇ ਕਿਹਾ, ਫਿਰ ਮੈਂ ਦੱਸ ਦਵਾਂ ਭਈ ਢਿੱਲੋ ਭਾਈ ਹੁਣਾਂ ਦੇ ਨਾ ਅਮਰੂਦਾਂ ਦਾ ਬੂਟਾ ਲੱਗਾ ਆ, ਤੇ ਮੇਰੇ ਵਰਗੇ ਜਦੋਂ ਵੀ ਜਾਂਦੇ ਆ ਇਹ ਕੀ ਪਤਾ ਹੁੰਦਾ ਭਈ ਪੱਕਣ ਤੋਂ ਪਹਿਲਾਂ ਕੋਈ ਹੋਰ ਨਾ ਖਾ ਲਵੇ, ਤੇ ਮੇਰੇ ਵਰਗੇ ਕੱਚੇ ਲਾ ਕੇ ਖਾ ਜਾਂਦੇ ਆ। ਇਹ ਤਾਂ ਹੁਣ ਤੁਸੀਂ ਮੈਨੂੰ ਸੁਣਾ ਦਿੱਤਾ,
ਵਧੀਆ ਲੱਗਦਾ ਨਾ, ਵਧੀਆ ਲੱਗਦਾ,
ਵਧੀਆ ਲੱਗਦਾ, ਬਿਲਕੁਲ ਸਹੀ ਗੱਲ। ਜਦੋਂ
ਮੈਂ ਕਹਿੰਦੀ
ਕੱਚੀਆਂ ਚੀਜ਼ਾਂ
ਜਦੋਂ ਮੈਂ ਘਰ ਗਿਆ ਨਾ ਆਪਣੇ, ਮੈਨੂੰ ਕੱਲ ਬਾਅਦ ਚ ਯਾਦ ਆਇਆ, ਮੈਂ ਬੜਾ ਪਛਤਾਇਆ, ਮੇਰੇ ਘਰੇ ਨਾ ਟਮਾਟਰ ਤੋੜੇ ਪਏ ਸੀ, ਮੈਂ ਲੈ ਕੇ ਜਾਣੇ ਸੀ।
ਸਹੀ ਗੱਲ ਆ, ਮੈਂ ਦੱਸ ਦਵਾਂ ਭਾਈ ਜਿੱਦਾਂ ਤੁਹਾਨੂੰ ਦੱਸਿਆ ਭਾਈ ਇਹਨਾਂ ਦਾ ਖੇਤੀ ਦਾ ਕੰਮ ਆ, ਤੇ ਇਹਨਾਂ ਦੇ ਕਦੀ ਸ਼ਿਮਲਾ ਮਿਰਚਾਂ, ਕਦੀ ਟਮਾਟਰ, ਕਦੀ ਫਲੀਆਂ, ਏਦਾਂ ਦੀਆਂ ਚੀਜ਼ਾਂ ਪਈਆਂ ਹੀ ਹੁੰਦੀਆਂ, ਤੇ ਅਸੀਂ ਜਦੋਂ ਵੀ ਇਹਨਾਂ ਦੇ ਜਾਈਦਾ ਤੇ ਕੋਈ ਵੀ ਖਾਲੀ ਹੱਥ ਨੀ ਮੁੜਦਾ, ਉੱਥੇ ਬਾਹਰ ਹੀ ਬਾਲਟੀਆਂ ਚ ਪਏ ਹੁੰਦੇ ਆ, ਤੇ ਸਾਰੇ ਸੈਲਫ ਸਰਵਿਸ ਹੀ ਕਰਦੇ ਆ ਭੀ ਜੋ ਜੋ ਚਾਹੀਦਾ ਉਹ ਪਾ ਲਓ ਲਿਫਾਫਿਆਂ ਚ ਤੇ ਆ ਜਾਓ। ਪਰ ਕੋਈ ਗੱਲ ਨੀ, ਆਉਣਾ ਜਾਣਾ ਬੜਿਆ ਰਹਿਣਾ, ਜਿੱਦਣ ਮੇਰੇ ਟਮਾਟਰ ਖਤਮ ਹੋਏ ਮੈਂ ਫੇਰ ਆ ਜਾਣਾ।
ਵਧੀਆ ਲੱਗਦਾ ਨਾ ਐਵੇਂ, ਮੈਨੂੰ ਨਾ ਪਿੰਡਾਂ ਨੂੰ ਮੈਂ ਮਿਸ ਬਹੁਤ ਕਰਦਾ ਸੀ, ਪਰ ਤੁਹਾਡੇ ਸਾਥ ਨਾਲ ਜਿਵੇਂ ਵੀ ਆਪਣਾ ਸਰਕਲ ਆ ਜਿਹੜਾ ਉਹਨਾਂ ਦੇ ਸਾਥ ਨਾਲ ਉਹ ਥੋੜਾ ਜਿਹਾ ਉਰੇ ਪੂਰੀ ਹੋ ਗਈ, ਜਾਣੀ ਕਿ ਜਿਹੜੀ ਝਸ ਹੁੰਦੀ ਆ ਨਾ ਪਿੰਡਾਂ ਵਾਲੀ, ਐ ਹੁੰਦਾ ਵੀ ਆਪਣੇ ਹੈਗੇ ਨੇ ਉਰੇ
ਬਸ। ਆ ਤੁਸੀਂ ਝਸ ਵਰਡ ਬਹੁਤ ਵਧੀਆ ਕਿਹਾ, ਸਹੀ ਗੱਲ ਆ, ਅਸੀਂ ਆਪਣਾ ਝਸ ਜਿਹੜਾ ਉਹ ਪੂਰਾ ਕਰ ਲਈਦਾ ਇੱਥੇ, ਔਰ ਇਹ ਸਾਡੀ ਰੂਹ ਦੀ ਖੁਰਾਕ ਹੈ ਮੈਨੂੰ ਲੱਗਦਾ, ਜਿਹੜੀ ਚੀਜ਼ ਨੂੰ ਤੁਸੀਂ ਫੀਲ ਕਰਕੇ ਬੜਾ ਖੁਸ਼ ਮਹਿਸੂਸ ਕਰਦੇ ਹੋ ਔਰ ਗਰਾਊਂਡਡ ਫੀਲ ਕਰਦੇ ਹੋ, ਉਹ ਚਲੋ ਪਰਮਾਤਮਾ ਦੀ ਮਿਹਰ ਹੈ ਕਿ ਜ਼ਿੰਦਗੀ ਵਿੱਚ ਤੁਹਾਡੇ ਵਰਗੇ ਦੋਸਤ ਸਾਡੇ ਹੈਗੇ ਆ। ਸੋ ਗੱਲਾਂ ਹਜੇ ਬਹੁਤ ਹੋਰ ਸਾਰੀਆਂ, ਬਹੁਤ ਸਾਰੀਆਂ ਜਿਹੜੀਆਂ ਕਿਸਾਨੀ ਦੀਆਂ ਮੈਂ ਤੁਹਾਡੇ ਨਾਲ ਕਰਨੀਆਂ, ਪਰ ਅੱਜ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਹੋ ਰਿਹਾ, ਇਸ ਕਰਕੇ ਜੇ ਹੋ ਸਕਿਆ ਤੁਹਾਡੇ ਕੋਲ ਵੇਲ ਹੋਇਆ ਤੇ ਅਗਲੇ ਹਫ਼ਤੇ ਕਿਉਂ ਨਾ ਅਸੀਂ ਇਸੇ ਗੱਲ ਨੂੰ ਅੱਗੇ ਤੋਰੀਏ ਫੇਰ ਤੋਂ, ਇਸੇ ਕਿਸਾਨੀ ਨੂੰ, ਕਿਉਂਕਿ ਕਿਸਾਨੀ ਨਾਲ ਜੁੜੀਆਂ ਗੱਲਾਂ ਬਹੁਤ ਹੈ ਜੀ। ਅਗਲੇ ਹਫ਼ਤੇ ਮੈਂ ਜ਼ਰੂਰ ਤੁਹਾਨੂੰ ਨਾਲ ਸ਼ਾਮਿਲ ਕਰਾਂਗੀ ਤੇ ਅਸੀਂ ਕਿਸਾਨੀ ਅੰਦੋਲਨ ਦੀ ਵੀ ਗੱਲ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਅੱਜ ਤੁਹਾਡਾ ਟਾਈਮ ਦੇਣ ਦੇ ਲਈ, ਤੇ ਅਗਲੀ ਵਾਰੀ ਅਸੀਂ ਗੀਤ ਵੀ ਤੁਹਾਡੇ ਤੋਂ ਜ਼ਰੂਰ ਸੁਣਨਾ ਕੋਈ ਹੋਰ ਜੀ। ਬਹੁਤ ਬਹੁਤ
ਸ਼ੁਕਰੀਆ
ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਬਿਲਕੁਲ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਗਰਾਊਂਡਡ ਜਿਹੜੇ ਦੋਸਤ ਹੋਣੇ ਬਹੁਤ ਜ਼ਰੂਰੀ ਹੁੰਦੇ ਆ, ਤੁਹਾਡੀ ਕੰਪਨੀ ਦਾ ਤੁਹਾਡੇ ਤੇ ਬਹੁਤ ਅਸਰ ਪੈਂਦਾ, ਜਿਹੋ ਜਿਹੇ ਲੋਕਾਂ ਚ ਤੁਸੀਂ ਬੈਠਦੇ ਆ ਉਹੋ ਜਿਹੇ ਤੁਸੀਂ ਹੋਣ ਲੱਗ ਜਾਂਦੇ। ਇਸ ਕਰਕੇ ਮੇਰੀ ਕੋਸ਼ਿਸ਼ ਜ਼ਰੂਰ ਇਹ ਹੁੰਦੀ ਆ ਕਿ ਸਾਧ ਮੁਰਾਦ ਦੇ ਜਿਹੇ ਲੋਕਾਂ ਦੇ ਨਾਲ ਉੱਠੀਏ ਬੈਠੀਏ, ਜਿਹੜਾ ਦੇ ਨਾਲ ਆਪਣੀਆਂ ਜੁੜੇ ਰਹੀਏ, ਆਪਣੇ ਪੰਜਾਬ ਦੀਆਂ ਗੱਲਾਂ ਕਰਦੇ ਰਹੀਏ। ਪੰਜਾਬ ਦੀਆਂ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਕਿ ਪੰਜਾਬ ਹੀ ਵਧੀਆ ਬਾਕੀ ਹੋਰ ਕੋਈ ਜਗ੍ਹਾ ਸੋਹਣੀ ਨਹੀਂ, ਬਟ ਉਹ ਪੰਜਾਬ ਦੇ ਨਾਲ ਜੁੜੇ ਜਿਹੜੇ ਸਾਡੇ ਜਜ਼ਬਾਤ ਆ, ਉੱਥੇ ਦੀਆਂ ਕਦਰਾਂ ਕੀਮਤਾਂ ਆ, ਸਾਡੀਆਂ ਯਾਦਾਂ ਜਿਹੜੀਆਂ ਆ, ਮੈਨੂੰ ਬੜੀਆਂ ਅਜ਼ੀਜ਼ ਆ ਉਹ, ਇਸੇ ਕਰਕੇ ਤੁਹਾਡੇ ਸਾਰਿਆਂ ਨਾਲ ਕਰ ਲੈਣੀ ਆ। ਜਦੋਂ ਵੀ ਕਿਤੇ ਬੈਠਦੀ ਆ ਤੇ ਮੈਂ ਅਕਸਰ ਇਹੀ ਯਾਦਾਂ ਦੀਆਂ ਗੱਲਾਂ ਉਹਨਾਂ ਨਾਲ ਕਰਦੀ ਰਹਿੰਦੀ ਆ, ਔਰ ਜਿਹੜੇ ਕੋਈ ਮੇਰੇ ਵਰਗੇ ਹੁੰਦੇ ਆ ਫਿਰ ਅਸੀਂ ਇਕੱਠੇ ਬੈਠ ਕੇ, ਸਾਡੀ ਮਹਿਫਲ ਦਾ ਪਤਾ ਹੀ ਨਹੀਂ ਲੱਗਦਾ ਦੌਰ ਕਿੱਥੇ ਚਲਾ ਗਿਆ। ਸੋ ਬਿਲਕੁਲ ਖੇਤਾਂ ਦੇ ਵਿੱਚ ਬਹੁਤ ਕੁਝ ਝੂਮਦਾ ਮੈਨੂੰ ਨਜ਼ਰ ਆ ਰਿਹਾ ਅਜੇ ਤੱਕ, ਆਪਣੇ ਆਪ ਵੱਲ ਦੇਖਾਂ ਤੇ ਮੈਨੂੰ ਯਾਦ ਹੈ ਕਿਵੇਂ ਖੇਤਾਂ ਦੇ ਵਿੱਚੋਂ ਕਮਾਦ ਦੇ ਵਿੱਚੋਂ ਗੰਨੇ ਵੀ ਮਰੋੜ ਕੇ ਚੂਪ ਲਈਦੇ ਹੁੰਦੇ ਸੀ, ਤੇ ਖੇਤਾਂ ਚੋਂ ਛੱਲੀਆਂ ਲੈ ਆਈਦੀਆਂ ਹੁੰਦੀਆਂ ਸੀ, ਜਾਂ ਖੇਤਾਂ ਚ ਜਾਈਦਾ ਹੁੰਦਾ ਸੀ ਤੇ ਸਾਗ ਵੀ ਤੋੜ ਕੇ ਲਿਆਈਦਾ ਹੁੰਦਾ ਸੀ, ਉੱਥੇ ਮੇਥੀ ਹਾਲੋਂ ਵੀ ਲੱਗੀਆਂ ਹੁੰਦੀਆਂ ਸੀ ਉਹ ਵੀ ਲੈ ਕੇ ਆਈਦੇ ਹੁੰਦੇ ਸੀਗੇ, ਉੱਥੇ ਮੂੰਗਫਲੀ ਪੱਟਣ ਵੀ ਜਾਈਦਾ ਹੁੰਦਾ ਸੀਗਾ, ਖੇਤਾਂ ਦੇ ਵਿੱਚ ਜੀਰੀ ਲਾਉਣ ਵੀ ਆਪਣੇ ਜਦੋਂ ਕਿਤੇ ਗਏ ਹੋਈਦਾ ਸੀ ਤੇ ਉਹ ਵੀ ਲਾਈਦੀ ਹੁੰਦੀ ਸੀਗੀ। ਜ਼ਰੂਰੀ ਨਹੀਂ ਹੁੰਦਾ ਸੀ ਕੰਮ ਕਰਨਾ, ਪਰ ਘਰ ਦੇ ਇੱਕ ਹੱਲਾ ਸ਼ੇਰੀ ਜਿਹੀ ਤੁਹਾਨੂੰ ਜ਼ਰੂਰ ਦਿੰਦੇ ਹੁੰਦੇ ਸੀ ਵੀ ਲੈ ਵਾਹ ਵਾਹ, ਔਰ ਉਦੋਂ ਤੋਂ ਕੰਮ ਕਰਨ ਦੀ ਜਿਹੜੀ ਆਦਤ ਪਈ ਹੋਈ ਆ, ਅਜੇ ਵੀ ਸਵੇਰ ਮੇਰੀ ਸ਼ੁਰੂ ਨਹੀਂ ਹੁੰਦੀ ਜਦੋਂ ਤੱਕ ਮੈਂ ਜਾ ਕੇ ਆਪਣੇ ਕਿਆਰੀ ਚ ਨਾ ਦੇਖ ਲਵਾਂ ਵੀ ਇੱਥੇ ਪਾਲਕ ਬੀਜੀ ਸੀ ਕਿੱਡੀ ਹੋ ਗਈ, ਅੱਜ ਮੇਥੀ ਲਾਈ ਸੀ ਇਹ ਹੋ ਗਈ, ਹੁਣ ਅੱਗੇ ਗਰਮੀਆਂ ਦੀਆਂ ਸਬਜ਼ੀਆਂ ਲਾਉਣੀਆਂ। ਸੋ ਇੱਕ ਤਰ੍ਹਾਂ ਤੁਸੀਂ ਮਿੱਟੀ ਦੇ ਨਾਲ ਜੁੜੇ ਰਹਿੰਦੇ ਹੋ, ਉਹ ਬੜਾ ਜ਼ਰੂਰੀ ਹੁੰਦਾ ਜ਼ਿੰਦਗੀ ਦੇ ਵਿੱਚ ਮਿੱਟੀ ਦੇ ਨਾਲ ਜੁੜੇ ਰਹਿਣਾ। ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੀ ਹਾਂ, ਔਰ ਮਾਫੀ ਇਹ ਵੀ ਚਾਹੁੰਦੀ ਹਾਂ ਕਿ ਮੇਰੇ ਕੋਲ ਸਿਰਫ ਇੱਕ ਘੰਟਾ ਪ੍ਰੋਗਰਾਮ ਤੁਹਾਡੇ ਨਾਲ ਕਰ ਹੁੰਦਾ, ਤੁਹਾਡੇ ਨਾਲੋਂ ਜ਼ਿਆਦਾ ਔਖੀ ਮੈਂ ਹੁੰਦੀ ਹਾਂ, ਕਿਉਂਕਿ ਜਦੋਂ ਗੱਲ ਤੋਰਦੀ ਹਾਂ ਤੇ ਉਹ ਇੰਨੀਆਂ ਗੱਲਾਂ ਯਾਦ ਆ ਜਾਂਦੀਆਂ ਵੀ ਉਹਨੂੰ ਫਿਰ ਸਮੇਟਣਾ ਮੇਰੇ ਲਈ ਔਖਾ ਹੋ ਜਾਂਦਾ। ਪਰ ਇੱਥੇ ਕੰਮਾਂ ਕਾਰਾਂ ਦੀ ਜਿਹੜੀ ਆ ਉਹ ਵੀ ਕਰਨੇ ਪੈਂਦੇ ਆ, ਇਸ ਕਰਕੇ ਬੁੱਧਵਾਰ ਨੂੰ ਮੈਂ ਸਿਰਫ ਇੱਕ ਘੰਟਾ ਹੀ ਦੇ ਪਾਉਂਦੀ ਹਾਂ, ਹੁਣ ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ, ਪਰ ਕੋਈ ਗੱਲ ਨਹੀਂ ਜੀ, ਅਗਲੇ ਹਫ਼ਤੇ ਫੇਰ ਹਾਜ਼ਰ ਹੋਵਾਂਗੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿਸਾਨੀ ਦੇ ਨਾਲ ਹੀ ਜੁੜੀਆਂ ਹੋਈਆਂ, ਜਿਹੜੀਆਂ ਸਾਡੇ ਖੇਤਾਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਬਾਰੇ ਕਰਾਂਗੀ। ਤੁਸੀਂ ਵੀ ਇਸ ਹਫ਼ਤੇ ਸੋਚਦੇ ਰਹੇ ਹੋ ਕਿ ਆਪਣੇ ਬਚਪਨ ਦੇ ਵਿੱਚ ਕਿੱਦਾਂ ਦੇ ਕਿਸਾਨ ਸੀ ਤੁਸੀਂ, ਕਿੱਦਾਂ ਕਿਸਾਨੀ ਦੀ ਲੱਤ ਤੁਹਾਨੂੰ ਪਈ, ਉਹ ਖੇਤਾਂ ਨਾਲ ਜੁੜੀਆਂ ਹੋਈਆਂ ਯਾਦਾਂ ਕਿੱਦਾਂ ਦੀਆਂ ਤੁਹਾਡੀਆਂ, ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਮੈਂ ਕਰਨੀਆਂ, ਪਰ ਅੱਜ ਨੀ, ਅਗਲੇ ਹਫ਼ਤੇ ਜ਼ਰੂਰ ਕਰਾਂਗੀ ਤੇ ਕੋਸ਼ਿਸ਼ ਕਰਾਂਗੀ ਕਿ ਦਵਿੰਦਰ ਢਿੱਲੋਂ ਬਾਈ ਹੁਣਾਂ ਨੂੰ ਫੇਰ ਨਾਲ ਲੈ ਕੇ ਆਵਾਂ ਤੇ ਅਸੀਂ ਇਕੱਠੇ ਰੌਣਕਾਂ ਲਾ ਸਕੀਏ ਪ੍ਰੋਗਰਾਮ ਦੇ ਵਿਚ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਆਪਣਾ ਧਿਆਨ ਰੱਖੋ, ਚੜ੍ਹਦੀ ਕਲਾ ਵਿਚ ਰਹੋ। ਸੋ ਜੀ ਮੇਰੇ ਵੱਲੋਂ ਅੱਜ ਇੰਨਾ ਹੀ, ਚੜ੍ਹਦੀ ਕਲਾ ਤੇ ਰੱਬ ਰਾਖਾ।
ਨਹੀਂ ਜੇ ਦੋਸਤੀ, ਅਸੀਂ ਹੁਣ ਤੇ ਉਹਨੂੰ ਦੋਸਤ ਕਹਿੰਦੇ ਹਾਂ ਜੇ ਸਾਰੀ ਉਮਰ ਨੀ ਛੱਡਣਾ ਹੁੰਦਾ, ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਹਾਂ ਜਿਹਨੂੰ ਛੱਡਣਾ ਹੁੰਦਾ।
ਐਮੀ ਵਿਰਕ ਤੇ ਸਗਨ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ, ਕਿਸਮਤ 23 ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ। ਮੇਰਾ ਪਿਆਰ ਮਰਦਾ ਮਰਜੇ, ਪਰ ਉਹਦਾ ਪਿਆਰ ਨੀ ਮੰਨਣਾ ਚਾਹੀਦਾ।
ਜੀ 23 ਸਤੰਬਰ ਨੂੰ ਕਿਸਮਤ 2 ਜਿਹੜੀ ਆ ਉਹ ਆ ਰਹੀ ਆ ਪੰਜਾਬੀ ਸਿਨੇਮਾ ਘਰਾਂ ਦੇ ਵਿਚ। ਸੋ ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ਫਿਲਮ ਕਿਸਮਤ ਜਿਹੜੀ ਪਹਿਲਾਂ ਇਹਨਾਂ ਦੀ ਮੂਵੀ ਸੀ, ਬਹੁਤ ਹੀ ਇਮੋਸ਼ਨਲ ਮੂਵੀ ਸੀ, ਕੋਈ ਹੋਇਆ ਹੋਣਾ ਜਿਹੜਾ ਇਹ ਮੂਵੀ ਦੇਖ ਕੇ ਨਹੀਂ ਰੋਇਆ ਹੋਣਾ, ਬੜੀ ਜਜ਼ਬਾਤੀ ਜਿਹੀ ਫਿਲਮ ਸੀ, ਬੜੀ ਦੇਰ ਤੋਂ ਉਡੀਕ ਸੀ ਇਹਦੇ ਭਾਗ 2 ਦੀ। ਸੋ ਭਾਗ 2 ਦੇ ਨਾਲ 23 ਸਤੰਬਰ ਨੂੰ ਪੇਸ਼ ਹੋ ਰਹੀ ਹੈ ਇਹ ਸਾਰੀ ਟੀਮ। ਸੋ ਆਓ ਇਹਨਾਂ ਨੂੰ ਹੱਲਾ ਸ਼ੇਰੀ ਦੇਈਏ ਔਰ ਜ਼ਰੂਰ ਦੇਖਣ ਜਾਇਓ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿਚ ਇਹ ਫਿਲਮ। ਉਸ ਮੂਵੀ ਦਾ ਸੌਂਗ ਤੁਹਾਡੇ ਲਈ ਚਲਾ ਰਹੇ ਹਾਂ, ਉਮੀਦ ਹੈ ਪਸੰਦ ਕਰੋਗੇ।
ਜੀ ਸਾਨੂੰ ਪਿਆਰ ਹੋਇਆ, ਬੇਸ਼ੁਮਾਰ ਹੋਇਆ, ਉਹ ਪਹਿਲੀ ਵਾਰ ਹੋਇਆ ਤੇਰੇ ਨਾਲ ਸੋਹਣਿਆ, ਜੀ ਐਸਾ ਵਾਰ ਹੋਇਆ ਤੇ ਬਾਰੋਂ ਵਾਰ ਹੋਇਆ, ਉਹ ਦਿਲ ਸ਼ਿਕਾਰ ਹੋਇਆ ਤੇਰੇ ਨਾਲ ਸੋਹਣਿਆ, ਮੈਨੂੰ ਤੇਰਾ ਤੇਰਾ ਮੈਨੂੰ ਪਿਆਰ ਚਾਹੀਦਾ, ਚਾਹੀਦਾ ਨੀ ਤੇਰਾ ਬਦਲ ਦੇ ਲਿਆ, ਦੁਨੀਆ ਤੇ ਮੇਰਾ ਕੋਈ ਕੰਮ ਨਹੀਂ ਸੀ, ਤੇਰੇ ਲਈ ਲਿੱਤਾ ਮੈਂ ਜਨਮ ਦੇ ਲਿਆ, ਤੇਰੇ ਤੋਂ ਹਾਰ ਹੋਇਆ ਸੋਚ ਤੋਂ ਬਾਅਦ ਹੋਇਆ, ਹੋ ਅੱਲਾ ਯਾਰ ਹੋਇਆ ਤੇਰੇ ਨਾਲ ਸੋਹਣਿਆ, ਜੀ ਸਾਨੂੰ ਪਿਆਰ ਹੋਇਆ ਬੇਸ਼ੁਮਾਰ ਹੋਇਆ, ਹੋ ਪਹਿਲੀ ਵਾਰ ਹੋਇਆ ਤੇਰੇ ਨਾਲ ਸੋਹਣਿਆ, ਜੀ ਐਸਾ ਵਾਰ ਹੋਇਆ ਤੇ ਬਾਰੋਂ ਵਾਰ ਹੋਇਆ, ਹੋ ਦਿਲ ਸ਼ਿਕਾਰ ਹੋਇਆ। ਮੋਹੱਲਾ ਪਿਆ ਮੇਰਾ ਸਾਦਾ ਮੈਂ ਕਮਾਰਦਾ, ਮੈਂ ਇੱਤਰ ਲਗਾਇਆ ਚੱਲਾ ਤੇਰੇ ਪਿਆਰ ਦਾ, ਮੋਹੱਲਾ ਪਿਆ ਮੇਰਾ ਸਾਦਾ ਮੈਂ ਕਮਾਰਦਾ, ਮੈਂ ਇੱਤਰ ਲਗਾਇਆ ਚੱਲਾ ਤੇਰੇ ਪਿਆਰ ਦਾ, ਤੇਰਾ ਦਿਲ ਦਾਰ ਜਾਨੀ ਤੇਰਾ ਸੰਸਾਰ ਜਾਨੀ, ਜਾਨੀ ਸਾਰ ਜਾਨੀ ਤੇਰੇ ਨਾਲ ਸੋਹਣਿਆ, ਲੱਗਦਾ ਜਿਵੇਂ ਤੂੰ ਨਾ ਹੁੰਦੀ ਹੁੰਦੀ ਨਾ ਹਵਾ ਜਗ ਤੇ ਤੇਰੇ ਬਿਨਾਂ ਸਾਰੇ ਸੀ ਖਤਮ ਬੇਲੀਆਂ ਤੇਰਾ ਬੁਖਾਰ ਹੋਇਆ ਸੌ ਤੋਂ ਬਾਅਦ ਹੋਇਆ